अनेक जन तारे सिमर है अनेक मुनि अंधुले तेक निर्धन तन पायो प्रभ नानक अनेक गुनी। वाहिगुरु जी का खालसा वाहिगुरु जी की फतेह। धर्म सम्मान योग जुग जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर शोभायमान हुए बैठे गुरु सवारे सत संगी जनों, अमृत वेले तो दातार जी की अमृत गुरबाणी का आनंद आप जी मान रहे हो। अज धन गुरु ग्रंथ साहिब कृपालू जी ने प्रकाश मान हुंदिया जो इस स्थान ते सानू हुक्म कमान वास्ते बख्शिश कीता है, अज दा ई इलाही फरमान धन गुरु अर्जुन देव सच्चे पातशाह जी महाराज उन्हां दे पावन पवित्र मुखारबिन तो उचारण कीता होया बचन गुरु ग्रंथ साहिब महाराज जी का अंक 829 है। राग बिलावल दो पदे रूप विच दातार जी ने इस अमृत बचन नू उचारण कीता है। आओ करो कृपालता साध संगत जी, आप जितने भी दातार जी की चरण शरण विच एकत्र हुए बैठे हैं, साहब जी मेहर करन आप विच वर्तन खिंडे हुए मना नू टिका बख्श के अपने इस पावन पवित्र अमृत बचन दी विचार पै पावनी श्रद्धा दे नाल आप ही कृपा करके करा लें, बख्शो असीस और उचारण करो जी सतनाम श्री वाहे गुरु जी। करो कृपालता साध संगत जी, फिर उचारण करो जी सतनाम श्री वाहे गुरु जी। साहिब सतगुरु गुरु पंचम पातशाह महाराज जी ने अज दे इस पावन पवित्र अमृत बचन अंदर जो रहाओ दे पवित्र बचन ने इस विच कृपा करदे पए ने कि असी जीने हां उस परम पिता परमेश्वर वाहिगुरु जी दे नाम नू सुन के किन्ने साडी जिंदगी दी आस उदो पूरी हो गई जदों परम पिता परमेश्वर वाहिगुरु जी दी मेहर दा सदका पूर्ण सतगुरु साडे उत्ते प्रसन्न हो गए ते उस सतगुरु जी दी कृपा मेहरामत दा सदका हुण अंदर परमात्मा दे नाम नू सुनना शुरू कर दिता है। ते हजूर ने आरंभ ਵਿੱਚ ਸ਼ਬਦ ਵਰਤੇ ਨੇ ਜੀਵੋ ਨਾਮ ਸੁਣੀ, ਇਹਦਾ ਅਖਰੀ ਅਰਥ ਹੀ ਇਹ ਹੈ ਕਿ ਮੈਂ ਜਿਉਂਦਾ ਹਾਂ ਪਰ ਕਦੋਂ, ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਨਾ ਪਿਆ। ਸਾਹਿਬ ਕਹਿੰਦੇ ਨੇ ਜੋ ਸੋ ਪ੍ਰਸੰਨ ਪਏ ਗੁਰਪੂਰੇ, ਜਦੋਂ ਪੂਰੇ ਸਤਿਗੁਰੂ ਜੀ ਪ੍ਰਸੰਨ ਹੋਏ ਦਿਆਲੂ ਹੋਏ ਤਬ ਮੇਰੀ ਆਸ ਪੁੰਨੀ, ਕਹਿੰਦੇ ਨੇ ਮੇਰੇ ਮਨ ਦੀਆਂ ਆਸ਼ਾਵਾਂ ਉਦੋਂ ਪੂਰੀਆਂ ਹੋ ਗਈਆਂ ਜਦੋਂ ਪੂਰੇ ਸਤਿਗੁਰੂ ਜੀ ਮੇਰੇ ਉੱਤੇ ਪ੍ਰਸੰਨ ਹੋ ਗਏ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਕੋਈ ਵੀ ਪਵਿੱਤਰ ਬਚਨ ਐਸਾ ਨਹੀਂ ਕਿ ਜਿਸ ਵਿੱਚ ਉਸ ਪਰਮ ਪਿਤਾ ਪਰਮੇਸ਼ਵਰ ਦੇ ਨਾਮ ਦਾ ਜ਼ਿਕਰ ਨਾ ਕੀਤਾ ਹੋਵੇ। ਇਉਂ ਕਹਿ ਲਵੋ ਕਿ ਸਿੱਖ ਦੀ ਜ਼ਿੰਦਗੀ ਦਾ ਆਧਾਰ ਹੀ ਕੇਵਲ ਸਿਮਰਨ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਫਿਰ ਉਸ ਸਿਮਰਨ ਦੇ ਸੰਬੰਧੀ ਅਨੇਕਾਂ ਪ੍ਰਮਾਣ ਉਦਾਹਰਨਾਂ ਦੇ ਦੇ ਕੇ ਇਹ ਹੀ ਸਪਸ਼ਟ ਕਰਨ ਦਾ ਯਤਨ ਕੀਤਾ ਕਿ ਨਾਮ ਤੋਂ ਬਿਨਾਂ ਜ਼ਿੰਦਗੀ ਵਿਅਰਥ ਹੈ। ਹਜ਼ੂਰ ਕਿਰਪਾਲੂ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ ਜੇ ਕਹਿ ਰਹੇ ਸੀ ਨਾਮ ਨੂੰ ਸੁਣ ਕੇ ਜੀਨੇ ਹੈ। ਤੇ ਦੇਖੋ ਮਨੁੱਖ ਦੀ ਜ਼ਿੰਦਗੀ ਜੀਣ ਦੇ ਕਈ ਤਰੀਕੇ ਨੇ। ਅਸੀਂ ਆਮ ਤੌਰ ਤੇ ਜੀਵਨ ਉਸ ਨੂੰ ਕਹਿੰਦੇ ਹਾਂ, ਜਿੰਦਾ ਸ਼ਬਦ ਉਹਦੇ ਲਈ ਵਰਤਨੇ ਆ ਕਿ ਜਿਸ ਆਦਮੀ ਦੇ ਸਵਾਸ ਚੱਲਦੇ ਹੋਣ, ਜਿਸ ਆਦਮੀ ਦੇ ਦਿਲ ਦੀ ਧੜਕਣ ਚੱਲਦੀ ਹੋਵੇ, ਉਹ ਬੋਲ ਸਕਦਾ ਹੋਵੇ, ਸੁਣ ਸਕਦਾ ਹੋਵੇ, ਚੱਲ ਫਿਰ ਸਕਦਾ ਹੋਵੇ। ਪ੍ਰਾਣਾ ਦੇ ਆਸਰੇ ਚੱਲਣ ਕਰਕੇ ਅਸੀਂ ਪ੍ਰਾਣੀ ਕਹਿ ਦਿੰਦੇ ਹਾਂ, ਅਸੀਂ ਕਹਿੰਦੇ ਹਾਂ ਇਹ ਮਨੁੱਖ ਜਿੰਦਾ ਹੈ। ਪਰ ਹਜ਼ੂਰ ਨੇ ਅੰਮ੍ਰਿਤ ਗੁਰਬਾਣੀ ਵਿੱਚ ਕਿਰਪਾ ਕੀਤੀ, ਕਹਿੰਦੇ ਜੇ ਪਰਮਾਰਥ ਵਿੱਚ ਕਿਸੇ ਜਿੰਦੇ ਦੀ ਪਰਿਭਾਸ਼ਾ ਪੁੱਛਣੀ ਹੈ ਨਾ, ਤੇ ਉੱਥੇ ਜਿੰਦਾ ਕੇਵਲ ਮੰਨੇ ਉਹਨੂੰ ਜਾਂਦਾ ਹੈ ਜਿਹੜਾ ਉਸ ਜੀਵਤ ਪਰਮਾਤਮਾ ਦੇ ਚਰਨਾਂ ਵਿੱਚ ਜੁੜ ਕੇ ਉਹਦੇ ਨਾਮ ਵਿੱਚ ਭਿੱਜ ਗਿਆ। ਸਾਹਿਬ ਕਹਿੰਦੇ ਨੇ ਜਦੋਂ ਨਾਮ ਭੁੱਲ ਜਾਏ ਉਦੋਂ ਕੋਈ ਜ਼ਿੰਦਗੀ ਨਹੀਂ। ਦਾਤਾਰ ਜੀ ਨੇ ਉਹਨਾਂ ਜਿੰਦੇ ਲੋਕਾਂ ਨੂੰ ਮੁਰਦੇ ਕਰਾਰ ਦਿੱਤਾ ਜਿਨ੍ਹਾਂ ਦੇ ਖਿਰਦੇ ਵਿੱਚੋਂ ਪਰਮਾਤਮਾ ਦੀ ਯਾਦ ਵਿਛੜ ਗਈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹਜ਼ੂਰ ਨੇ ਇੱਕ ਸ਼ਲੋਕ ਵਿੱਚ ਕਿਰਪਾਲਤਾ ਇੰਨੀ ਕੁ ਕੀਤੀ ਹੈ ਕਿ ਇੱਕ ਬੰਦੇ ਵਿੱਚ 6 ਮਹਾਨ ਗੁਣ ਮੰਨੇ ਨੇ, ਪਰ ਉਹ 6 ਮਹਾਨ ਗੁਣ ਹੋਣ ਦੇ ਬਾਵਜੂਦ ਜੇ ਉਸ ਬੰਦੇ ਕੋਲ ਪਰਮਾਤਮਾ ਦਾ ਪ੍ਰਭੂ ਦਾ ਨਾਮ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਭਾਵੇਂ ਉਸ ਵਿੱਚ ਇਹ ਮਹਾਨ 6 ਗੁਣ ਹੋਣ ਪਰ ਨਾਮ ਤੋਂ ਬਿਨਾਂ ਹਕੀਕਤ ਵਿੱਚ ਉਹ ਬੰਦਾ ਇੱਕ ਮੁਰਦਾ ਚੱਲਦਾ ਫਿਰਦਾ, ਉਹਨੂੰ ਜਿੰਦਾ ਨਹੀਂ ਮੰਨਿਆ ਜਾ ਸਕਦਾ। ਦਾਤਾਰ ਨੇ ਪ੍ਰਮਾਣ ਦਿੱਤੇ ਨੇ ਤੇ ਆਪ ਇਹ ਬਚਨ ਕਈ ਵਾਰੀ ਸੁਣਦੇ ਹੋ। ਹਜ਼ੂਰ ਕਹਿੰਦੇ ਨੇ ਅਤ ਸੁੰਦਰ ਜਿਸ ਦੀ ਸੁੰਦਰਤਾ ਅਤ ਦੀ ਹੋਵੇ। ਅਤ ਸ਼ਬਦ ਜਿਹੜਾ ਇਹ ਸਾਰਿਆਂ ਨਾਲ ਜੁੜੇਗਾ। ਅਤ ਸੁੰਦਰ ਕੁਲੀਨ, ਉਹਦੇ ਕੋਲ ਦੂਜਾ ਗੁਣ ਹੋਵੇ, ਕੇਵਲ ਉਹਦੇ ਕੋਲ ਸੁੰਦਰਤਾ ਨਹੀਂ, ਉਹ ਉੱਚੀ ਕੁੱਲ ਵਿੱਚ ਵੀ ਪੈਦਾ ਹੋਇਆ ਹੋਵੇ। ਅਤ ਸੁੰਦਰ ਕੁਲੀਨ ਚਤੁਰ, ਉਹ ਸਿਆਣਾ ਵੀ ਬੜਾ ਹੋਵੇ, ਚਲਾਕ ਵੀ ਬੜਾ ਹੋਵੇ। ਮੁੱਖ ਗਿਆਨੀ ਧਨਵੰਤ, ਸਾਹਿਬ ਕਿਰਪਾਲੂ ਜੀ ਮੇਰ ਕੈਦ ਕਰਦੇ ਨੇ ਕਿ ਉਹ ਬੰਦਾ ਆਪਣੀ ਜ਼ਬਾਨ ਤੋਂ ਗੱਲਾਂ ਵੀ ਬਹੁਤ ਚੰਗੀਆਂ ਕਰਦਾ ਹੋਵੇ, ਉਹਦੇ ਕੋਲ ਮੁੱਖ ਗਿਆਨ ਵੀ ਹੋਵੇ ਤੇ ਦੌਲਤ ਵੀ ਉਹਦੇ ਕੋਲ ਘੱਟ ਨਾ ਹੋਵੇ। ਸਾਹਿਬ ਕਹਿੰਦੇ ਨੇ ਜਿਸ ਬੰਦੇ ਕੋਲ ਇੰਨੇ ਗੁਣ ਹੋਣ ਪਰ ਜੇ ਉਸ ਕੋਲ ਪਰਮਾਤਮਾ ਦਾ ਨਾਮ ਨਹੀਂ ਨਾ, ਦੁਨੀਆਂ ਦੀ ਨਜ਼ਰ ਵਿੱਚ ਉਹ ਜਿੰਦਾ ਹੈ ਪਰ ਗੁਰੂ ਦੀ ਨਜ਼ਰ ਵਿੱਚ ਉਹਦੀ ਜ਼ਿੰਦਗੀ ਨਹੀਂ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆਂ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਸਾਈਂ ਦੇ ਨਾਮ ਨਾਲ ਪ੍ਰੀਤ ਨਹੀਂ ਤੇ ਉਹ ਜਿੰਦਾ ਕਿਵੇਂ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਨੇ ਜਿੰਦੇ ਕੇਵਲ ਉਹ ਨੇ ਜੀਵਤ ਦੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੇ ਦਰਸ਼ਨ ਪਾਇਆ। ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਤਾਂ ਬਖਸ਼ਿਸ਼ ਪੈ ਕਰਦੇ ਨੇ, ਕਹਿਣ ਲੱਗੇ ਮਰਨੰ ਵਿਸਰਨੰ ਗੋਬਿੰਦ ਹੈ। ਜਦੋਂ ਗੋਬਿੰਦ ਭੁੱਲ ਜਾਏ, ਪ੍ਰਭੂ ਭੁੱਲ ਜਾਏ, ਉਦੋਂ ਅਸਲ ਵਿੱਚ ਬੰਦੇ ਦੀ ਆਤਮਕ ਮੌਤ ਹੋ ਜਾਂਦੀ ਹੈ। ਮਰਨੰ ਵਿਸਰਨ ਗੋਬਿੰਦ ਹੈ, ਜੀਵਨਾਂ ਦਾ ਹਰ ਨਾਮ ਧਿਆਵਣੇ ਕਿ ਜਿਹੜਾ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਉਸ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਅਸਲ ਵਿਚ ਉਹ ਜੀਂਦਾ ਹੈ ਤੇ ਜੇ ਪਰਮਾਤਮਾ ਦਾ ਨਾਮ ਭੁੱਲ ਗਿਆ ਸਾਹਿਬ ਕਹਿੰਦੇ ਫਿਰ ਉਹ ਜੀਵਨ ਨਹੀਂ। ਅੱਜ ਗੁਰੂ ਅਰਜਨ ਸਾਹਿਬ ਕਿਰਪਾ ਤਾਂ ਕਰਦੇ ਨੇ ਕਹਿੰਦੇ ਨੇ ਨਾਮ ਆਉਂਦਾ ਹੈ ਨਾਮ ਜਪਨੇ ਆ ਤਾਂ ਜਿਉਂਦੇ ਸ਼ਬਦ ਵਰਤੇ ਜੀਵੋ ਨਾਮ ਸੁਣੀ ਕਿ ਨਾਮ ਨੂੰ ਸੁਣ ਕੇ ਅਸੀਂ ਜਿਉਂਦੇ ਹਾਂ। ਹੁਣ ਇੱਕ ਸਵਾਲ ਉੱਠਦਾ ਵੀ ਨਾਮ ਸੁਣਨ ਦੀ ਗੱਲ ਕਹੀ ਭਾਵਾਂ ਬਾਣੀ ਵਿੱਚ ਜਪਣ ਦਾ ਜ਼ਿਕਰ ਬੜੀ ਵਾਰੀ ਆਇਆ ਕਿ ਨਾਮ ਨੂੰ ਜਪੋ ਨਾਲ ਇੱਕ ਸ਼ਬਦ ਵਰਤਿਆ ਵੀ ਨਾਮ ਸੁਣਨ ਨਾਲ ਮੈਂ ਜਿਉਂਦਾ। ਹੁਣ ਨਾਮ ਸੁਣਨ ਦਾ ਮਤਲਬ ਕੀ? ਦੇਖੋ ਗੁਰਮੁਖੋ, ਇੱਕ ਤਾਂ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਈਏ ਕਿ ਜੇ ਭਾਵੇਂ ਅਸੀਂ ਨਾਮ ਸ਼ਬਦ ਜੋ ਹਜ਼ੂਰ ਨੇ ਦਿੱਤਾ ਹੈ, ਵੈਸੇ ਤੇ ਨਾਮ ਦੀ ਪਰਿਭਾਸ਼ਾ ਕੋਈ ਵੀ ਮਨੁੱਖ ਆਪਣੀ ਜ਼ਬਾਨ ਤੋਂ ਖਤਮ ਨਹੀਂ ਕਰ ਸਕਦਾ। ਕਹਿਣ ਨੂੰ ਨਾਮ ਸ਼ਬਦ ਬਿਲਕੁਲ ਛੋਟਾ ਹੈ ਤੇ ਹੈ ਇੰਨਾ ਡੂੰਘਾ, ਇੰਨਾ ਅਪਰੰਪਰ ਅਪਾਰ ਹੈ ਕਿ ਉਸ ਨਾਮ ਦੀ ਵਿਆਖਿਆ ਕਿੰਨੀ ਕੋਈ ਕਰੇਗਾ। ਸਾਹਿਬ ਨੇ ਤਾਂ ਸ਼ਬਦ ਵਰਤੇ ਨੇ ਨਾਮ ਕੇ ਧਾਰੀ ਖੰਡ ਬ੍ਰਹਮੰਡ, ਕਹਿੰਦੇ ਨੇ ਨਾਮ ਨੇ ਇੰਨੀ ਕਿਰਪਾ ਕੀਤੀ ਸਭ ਕੁਝ ਨਾਮ ਨੇ ਸਿਰਜਿਆ। ਹਜ਼ੂਰ ਨੇ ਤਾਂ ਸ਼ਬਦ ਵਰਤੇ ਨੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਮ ਹੈ ਨਾ ਹੀ ਕੋਥਾਉ, ਜੋ ਕੋਈ ਤੂੰ ਸੁਰਜਿਆ ਮਾਲਕ ਜੀ ਸਾਰਾ ਨਾਮ ਦੀ ਬਰਕਤ ਦਾ ਸਦਕਾ ਹੈ। ਹੁਣ ਜਦੋਂ ਅਸੀਂ ਨਾਮ ਦੀ ਗੱਲ ਕਰਨੀ ਤੇ ਸਤਿਗੁਰੂ ਜੀ ਜਗਿਆਸੂ ਦੇ ਪਾਰ ਉਤਾਰੇ ਦੀ ਆਪਣੇ ਕੋਲੋਂ ਸ਼ਬਦ ਦਿੰਦੇ ਨੇ, ਆਪਣੇ ਕੋਲੋਂ ਮੰਤਰ ਦਿੰਦੇ ਨੇ। ਹੁਣ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਰਿਆਦਾ ਹੈ, ਇੱਥੇ ਜਗਿਆਸੂ ਨੂੰ ਜਦੋਂ ਨਾਮ ਨਾਲ ਜੋੜਨ ਦੀ ਗੱਲ ਕਹੀ, ਬਾਣੀ ਸ਼ਬਦ ਵੀ ਅਸੀਂ ਪੜ੍ਹਨੇ ਆ, ਉਸ ਤੋਂ ਬਾਅਦ ਵਾਹਿਗੁਰੂ ਗੁਰਮੰਤਰ ਵੀ ਜਪਨੇ ਆ, ਮੂਲ ਮੰਤਰ ਵੀ ਜਪਿਆ ਜਾਂਦਾ ਹੈ। ਤੇ ਆਪਾਂ ਕਈ ਵਾਰੀ ਸੋਚਨੇ ਆ ਕਿ ਨਾਮ ਤੇ ਬਾਣੀ ਵੱਖਰੇ ਨੇ। ਤੁਸੀਂ ਗੁਰਮੁਖੋ ਸਿਆਣੇ ਬੈਠੇ ਹੋ, ਜਦੋਂ ਅਸੀਂ ਸ਼ਬਦ ਪੜ੍ਹੀਏ ਬਾਣੀ ਪੜ੍ਹੀਏ, ਵੇਖੋ ਇਹ ਬਾਣੀ ਦੇ ਜਨਮ ਵੀ ਇਉਂ ਕਹਿ ਲੋ ਬਾਣੀ ਆਈ ਹੀ ਨਾਮ ਵਿੱਚੋਂ ਹੈ, ਤੇ ਜਦੋਂ ਕਿਸੇ ਦਾ ਅੰਦਰ ਬਾਣੀ ਵੀ ਜੁੜ ਜਾਏ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹਕੀਕਤ ਤੇ ਉਹਦੇ ਅੰਦਰ ਨਾਮ ਹੀ ਚੱਲਣ ਲੱਗ ਪੈਂਦਾ। ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ ਨੇ ਤੇ ਅਸੀਂ ਬਚਨ ਪੜ੍ਹਨੇ ਹਾਂ ਕਿ ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਹੁਣ ਅਗਲੀ ਤੋਕੇ ਇਹ ਬਾਣੀ ਜੋ ਜੀਹੋ ਜਾਣੇ ਇਸ ਅੰਤਰ ਰਵੇ ਹਰਨਾਮਾ, ਜਿਹੜਾ ਇਸ ਬਾਣੀ ਨੂੰ ਜਿੰਦ ਤੋਂ ਜਾਣ ਲਵੇ ਉਹਦੇ ਅੰਦਰ ਨਾਮ ਦਾ ਸੰਚਾਰ ਚੱਲ ਜਾਂਦਾ। ਹਜ਼ੂਰ ਨੇ ਬਖਸ਼ਿਸ਼ ਕੀਤੀ, ਮੈਂ ਯਤਨ ਕਰਾਂਗਾ ਕਿ ਆਪਾਂ ਵਿਚਾਰ ਚੱਕੀਏ ਬਾਣੀ ਵਿੱਚੋਂ ਕਿ ਜੀਵੋ ਨਾਮ ਸੁਣੀ ਕੀ ਹੈ। ਹਜ਼ੂਰ ਨੇ ਇੱਕ ਕਿਰਪਾ ਕੀਤੀ, ਕਹਿਣ ਲੱਗੇ ਦੇਖੋ ਜਦੋਂ ਅਸੀਂ ਬਾਣੀ ਪੜ੍ਹਨੀ ਤੇ ਸ਼ਬਦ ਪੜ੍ਹਦਿਆਂ ਸਾਡੇ ਅੰਦਰ ਨੂੰ ਇਕਾਗਰਤਾ ਆਉਂਦੀ, ਟਿਕਾ ਮਿਲਦਾ। ਤੇ ਇੱਕ ਮਹਾਂਪੁਰਸ਼ ਕਰਨੀ ਵਾਲੇ ਲਿਖਦੇ ਨੇ ਕਿ ਬਾਣੀ ਅਣਿਆਲੇ ਤੀਰ ਹੈ, ਜਦੋਂ ਬੰਦਿਆਂ ਤੂੰ ਟਿਕ ਕੇ ਗੁਰੂ ਕਾ ਸ਼ਬਦ ਬਾਣੀ ਪੜ੍ਹੇ ਤੇ ਬਾਣੀ ਤੇਰੇ ਅੰਦਰ ਨੂੰ ਵਿੰਨੇਗੀ ਛੇ ਕਰੇਗੀ, ਤੇ ਉਸ ਇਕਾਗਰਤਾ ਨਾਲ ਟਿਕ ਕੇ ਜਦੋਂ ਤੇਰੇ ਅੰਦਰ ਨਾਲ ਨਾਮ ਦਾ ਸੰਚਾਰ ਚੱਲ ਪਏ ਤੇ ਇਹ ਨਾਮ ਤੇਰੀ ਆਤਮਾ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਜੋੜਦਾ ਹੈ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕਿਰਪਾ ਕੀਤੀ ਹੈ ਕਿ ਨਾਮ ਦੀ ਉਪਮਾ ਕਿੰਨੀ ਕੁ ਹੈ, ਤੇ ਮੈਂ ਬੇਨਤੀ ਕਰ ਰਿਹਾ ਵਾਂ ਆਦਿ ਕਾਲ ਤੋਂ ਜਿਹੜੇ ਵੀ ਪਰਮਾਤਮਾ ਤੱਕ ਭਗਤ ਪਹੁੰਚੇ ਨੇ ਉਹਨਾਂ ਨੂੰ ਗੁਰੂ ਹੀ ਇੱਕ ਮਾਰਗ ਹੈ ਜਿਹੜਾ ਮੰਤਰ ਦੇ ਕੇ ਦੀਖਿਆ ਦੇ ਕੇ ਪਰਮਾਤਮਾ ਦੇ ਘਰ ਤੱਕ ਪਹੁੰਚਾ ਸਕਦਾ ਹੈ। ਤਾਂ ਹੀ ਗੁਰੂ ਨਾਨਕ ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ, ਬਿਨ ਸਤਿਗੁਰ ਕਿਨਾ ਨਾ ਪਾਇਓ, ਬਿਨ ਸਤਿਗੁਰ ਕਿਨਾ ਨਾ ਪਾਇਆ। ਕਹਿਣ ਲੱਗੇ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ, ਕਿ ਗੁਰੂ ਤੋਂ ਬਿਨਾਂ ਅੱਜ ਤੀਕਰਾ ਕਿਸੇ ਨੂੰ ਪਰਮਾਤਮਾ ਦੇ ਘਰ ਦੀ ਪ੍ਰਾਪਤੀ ਨਹੀਂ ਹੋਈ। ਹੁਣ ਜਦੋਂ ਸਤਿਗੁਰੂ ਨਾਮ ਦਿੰਦੇ ਨੇ, ਕਈ ਵਾਰੀ ਇਸ ਗੱਲ ਨੂੰ ਅਸੀਂ ਸੁੱਟ ਪਾਉਂਦੇ ਹਾਂ ਕਿ ਲਓ ਜੀ ਇਹ ਵਾਹਿਗੁਰੂ ਵਾਹਿਗੁਰੂ ਕਹਿਣ ਦੇ ਨਾਲ ਕੀ ਹੋ ਜਾਂਦਾ ਹੈ। ਦੇਖੋ ਗੁਰਮੁਖੋ, ਭਾਈ ਗੁਰਦਾਸ ਵਰਗਾ ਮਹਾਨ ਵਿਦਵਾਨ ਜਿਹਨੇ ਕੇਵਲ ਲਿਖਿਆ ਨਹੀਂ, ਜਿਹਨਾਂ ਕੇਵਲ ਬੋਲਿਆ ਨਹੀਂ, ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਗੁਰਮਤ ਨੂੰ ਜੀ ਕੇ ਦੇਖਿਆ ਹੈ। ਉਹਨਾਂ ਨੇ ਗੱਲ ਕੀਤੀ ਪਰਮਾਤਮਾ ਦੇ ਨਾਮ ਸੰਬੰਧੀ। ਮੈਂ ਕਹਿੰਦਾ ਇੰਨੀਆਂ ਢੁਕਵੀਆਂ ਉਦਾਹਰਨਾਂ ਦਿੱਤੀਆਂ ਕਿ ਨਾਮ ਜਪਣ ਵਾਲੇ ਦੇ ਮਨ ਵਿੱਚ ਕਦੀ ਸ਼ੰਕਾ ਹੀ ਨਾ ਪੈਦਾ ਹੋਵੇ ਕਿ ਜਿਹੜਾ ਮੈਂ ਵਾਹਿਗੁਰੂ ਜਪਣਾ ਵਾ, ਜਿਹੜਾ ਮੈਂ ਨਾਮ ਜਪਣਾ, ਇਸ ਨਾਮ ਜਪਣ ਦਾ ਫਲ ਕਿੰਨਾ ਕੁ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ਼ਬਦ ਕਹੇ ਨੇ, ਕਹਿੰਦੇ ਨੇ ਕਦੀ ਹੀਰੇ ਵੱਲ ਝਾਤੀ ਮਾਰ ਕੇ ਦੇਖੋ। ਜ਼ੋਰੀ ਦੀ ਦੁਕਾਨ ਤੇ ਜਾਈਏ ਤੇ ਹੀਰਾ ਬਿਲਕੁਲ ਛੋਟਾ ਹੈ, ਜਦੋਂ ਦੀ ਸ਼ਕਲ ਨੂੰ ਦੇਖਦੇ ਹਾਂ ਤੇ ਸ਼ਕਲ ਕਰਕੇ, ਆਕਾਰ ਕਰਕੇ, ਢਾਂਚੇ ਕਰਕੇ ਵੀ ਉਹ ਛੋਟਾ ਹੈ। ਤੇ ਕਹਿੰਦੇ ਨੇ ਜੇਕਰ ਉਹਨੂੰ ਆਪਾਂ ਹੱਥ ਦੀ ਤਲੀ ਤੇ ਰੱਖੀਏ ਤੇ ਹੀਰੇ ਦਾ ਭਾਰ ਜੋ ਹੈ ਉਹ ਲੋਹੇ ਨੂੰ ਇੱਕ ਪਾਸੇ ਰੱਖੋ, ਲੋਹਾ ਜਿਤਨਾ ਮਰਜ਼ੀ ਭਾਰਾ ਹੋਵੇ ਪਰ ਉਹਦੀ ਇਤਨੀ ਕੀਮਤ ਨਹੀਂ ਕਿ ਜਿਤਨੀ ਛੋਟੇ ਜਾਂ ਹੀਰੇ ਦੀ ਪੈ ਜਾਣੀ। ਆਕਾਰ ਵੀ ਛੋਟਾ ਹੈ, ਭਾਰ ਕਰਕੇ ਵੀ ਬਿਲਕੁਲ ਹਲਕਾ ਹੈ। ਤੇ ਭਾਈ ਸਾਹਿਬ ਕਹਿੰਦੇ ਨੇ ਉਸ ਹੀਰੇ ਨੂੰ ਛੋਟਾ ਤੇ ਹੌਲਾ ਨਾ ਸਮਝੀ, ਜਦੋਂ ਕਿਤੇ ਉਹਦੀ ਕੀਮਤ ਜਾਣਨ ਵਾਲੇ ਲੋਕ ਆ ਗਏ ਬਾਜ਼ਾਰ ਵਿੱਚ, ਜੋਰੀ ਉਹਦੀ ਕੀਮਤ ਪਾਉਣ ਲੱਗਾ, ਉਸ ਛੋਟੇ ਜਿਹੇ ਹੀਰੇ ਦੀ ਬਦਲੇ ਤੇਰਾ ਸਾਰਾ ਘਰ ਦੌਲਤ ਨਾਲ ਭਰਿਆ ਜਾ ਸਕਦਾ, ਉਸ ਹੀਰੇ ਦੇ ਬਦਲੇ ਸਾਰੀ ਜ਼ਿੰਦਗੀ ਦਾ ਤੈਨੂੰ ਖਰਚਾ ਮਿਲ ਸਕਦਾ। ਹੀਰਾ ਵੇਖਣ ਨੂੰ ਛੋਟਾ ਹੈ, ਕੀਮਤ ਪੈ ਜਾਏ ਕਿਤੇ ਟਿਕਾਣੇ ਤੇ ਤੇ ਸੱਚ ਜਾਣੀ ਸਾਰੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ। ਨਾਮ ਕਹਿਣ ਨੂੰ ਛੋਟਾ ਹੈ, ਲਿਖਣ ਨੂੰ ਛੋਟਾ ਹੈ ਪਰ ਜਦੋਂ ਉਹਦੀ ਕੀਮਤ ਪੈ ਜਾਏ ਤੇ ਸੱਜਣਾ ਸਾਰੀ ਜ਼ਿੰਦਗੀ ਦਾ ਤੇ ਲੋਕ ਪਰਲੋਕ ਦਾ ਆਸਰੀ ਨਾਮ ਬਣ ਜਾਂਦਾ ਹੈ। ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ, ਕਿੰਨੇ ਕਦੀ ਖੁੰਡੀ ਵੱਲ ਤੱਕੋ। ਪੁਰਾਣੇ ਸਮੇਂ ਸ਼ਾਹ ਖੁੰਡੀਆਂ ਲਿਖ ਕੇ ਦਿੰਦੇ ਸਨ, ਕਾਗਜ਼ ਦੇ ਟੁਕੜੇ ਤੇ ਲਿਖ ਦੇਣਾ ਵੀ ਇਹਨੂੰ ਖੁੰਡੀ ਤਾਰ ਦਿਆ ਜੀ, ਇਹਨੂੰ ਇੰਨੀ ਮਾਇਆ ਦੇ ਦਿਆ ਜੀ। ਹੁਣ ਉਸ ਕਾਗਜ਼ ਦੇ ਟੁਕੜੇ ਦਾ ਕਿੰਨਾ ਕੁ ਬੋਝ ਹੈ ਜੀ। ਚਾਰ ਅੱਖਰ ਉਹਨੇ ਲਿਖੇ ਨੇ ਪਰ ਉਹਨਾਂ ਚਾਰ ਅੱਖਰਾਂ ਦੀ ਕੀਮਤ ਬੜੀ ਜੇ, ਜਦੋਂ ਖੁੰਡੀ ਤਾਰੀ ਜਾਂਦੀ ਹੈ ਤੇ ਬੰਦੇ ਦੇ ਥੈਲੇ ਰੁਪਈਆਂ ਨਾਲ ਭਰੇ ਜਾਂਦੇ। ਭਾਈ ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ ਕਿ ਬੋੜ ਦਾ ਰੁੱਖ ਉਹਦਾ ਬੀਜ ਕਸਕਾਟ ਦੇ ਦਾਣੇ ਨਾਲੋਂ ਵੱਧ ਬਰੀਕ ਹੈ, ਇੰਨਾ ਬਰੀਕ ਹੈ ਕਿ ਜਦੋਂ ਅਸੀਂ ਹੱਥ ਤੇ ਰੱਖੀਏ ਤੇ ਸੋਚਨੇ ਆ ਵੀ ਇਹਦੇ ਵਿੱਚੋਂ ਵੀ ਰੁੱਖ ਨਿਕਲਣੇ। ਤੇ ਭਾਈ ਗੁਰਦਾਸ ਕਹਿੰਦੇ ਨੇ ਜਦੋਂ ਕਿਤੇ ਧਰਤੀ ਚੰਗੀ ਮਿਲ ਜਾਏ ਤੇ ਉਸ ਬੋੜ ਦੇ ਬੀਜ ਨੂੰ ਧਰਤੀ ਵਿੱਚ ਬੀਜ ਦਿਓ ਤੇ ਇੰਨੇ ਵੱਡੇ ਰੁੱਖ ਦਾ ਜਨਮ ਹੁੰਦਾ ਹੈ ਕਿ ਸੈਂਕੜੇ ਬੰਦਿਆਂ ਨੂੰ ਉਹ ਆਪਣੇ ਥੱਲੇ ਰੱਖ ਕੇ ਧੁੱਪ ਤੋਂ ਬਚਾ ਕੇ ਠੰਡੀ ਛਾਂ ਦੇ ਦਿੰਦਾ ਹੈ। ਦੇਖੋ ਬੋੜ ਦਾ ਬੀਜ ਛੋਟਾ ਹੈ, ਇਹ ਉਦਾਹਰਨਾਂ ਸਮਝਣ ਵਾਸਤੇ ਹੁੰਦੀਆਂ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਦਾ ਨਾਮ ਕੇਵਲ ਬੋੜ ਦੇ ਬੀਜ ਨਹੀਂ, ਕਿ ਪਰਮਾਤਮਾ ਦਾ ਨਾਮ ਕੇਵਲ ਹੀਰੇ ਵਰਗਾ ਹੀ। ਇਹ ਸਮਝਾਉਣ ਵਾਸਤੇ ਪ੍ਰਮਾਣ ਨੇ ਹੀਰਾ ਛੋਟਾ ਹੈ, ਕੀਮਤ ਪੈ ਜਾਏ ਤਾਂ ਘਰ ਭਰੇ ਜਾਂਦੇ ਨੇ, ਖੁੰਡੀ ਦਾ ਕਾਗਜ਼ ਉਹਦਾ ਕੋਈ ਬੋਝ ਨਹੀਂ, ਕੋਈ ਭਾਰ ਨਹੀਂ ਲੱਗਦਾ, ਪਰ ਜਦੋਂ ਤਾਰੀ ਜਾਏ ਤੇ ਬੰਦਾ ਦੌਲਤਮੰਦ ਬਣ ਜਾਂਦਾ ਹੈ। ਬੋੜ ਦਾ ਬੀਜ ਅੱਤ ਦਾ ਸੂਖਮ ਹੈ, ਜਦੋਂ ਬੀਜਿਆ ਜਾਏ ਤਾਂ ਕੀਮਤੀ ਰੁੱਖ ਨੂੰ ਜਨਮ ਦਿੰਦਾ ਹੈ, ਉਹ ਗੁਰੂ ਕੇ ਸਿੱਖਾਂ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਸਿੱਖ ਪਰਮਾਤਮਾ ਦੇ ਨਾਮ ਨੂੰ, ਗੁਰੂ ਦੇ ਸ਼ਬਦ ਨੂੰ ਜਪਦੇ ਨੇ। ਕਹਿੰਦੇ ਨੇ ਆਮ ਲੋਕਾਂ ਨੂੰ ਸ਼ਬਦ ਦੀ ਕਮਾਈ ਦਾ ਕੀ ਪਤਾ, ਇਹਦੀ ਤਾਂ ਮਹਿਮਾ ਉਹ ਜਾਣਦਾ ਜਿਹਨੇ ਜਪਿਆ ਹੈ, ਤੇ ਜਾਂ ਉਦੋਂ ਪਤਾ ਲੱਗੇਗਾ ਜਦੋਂ ਸਾਈਂ ਦੇ ਦਰ ਤੇ ਤੇਰੇ ਜਪੇ ਹੋਏ ਦੀ ਕੀਮਤ ਪੈ ਗਈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਦਮਕਨ ਦਾ ਅਖਰੀ ਅਰਥ ਹੁੰਦਾ ਦਮੜੇ, ਕਿ ਮੁੱਲ ਪੈਣ ਨਾਲ ਦਮੜਿਆਂ ਨਾਲ ਭੰਡਾਰ ਭਰੇ ਜਾਂਦੇ ਨੇ। ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ। ਜੈਸੇ ਬਰ ਬਾਂਧੇ ਹੁੰਦੀ ਲਾਗਤ ਨਾ ਭਾਰ ਕੱਛ, ਆਗੇ ਜਾਏ ਪਾਈਤ ਲਕਸ਼ਮੀ ਅਪਾਰ ਜੀ। ਜੈਸੇ ਬੱਤ ਬੀਜ ਅਤ ਸੂਖਮ ਸਰੂਪ ਹੋਤ, ਬੋਏ ਸਾਹਿਬ ਵਿਦ ਕਰੇ ਬਿਰਖਾ ਵਿਸਥਾਰ ਜੀ। ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ। ਕਹਿੰਦੇ ਇਸੇ ਤਰ੍ਹਾਂ ਗੁਰੂ ਕੇ ਸਿੱਖ ਜਿਹੜੇ ਉਹ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ। ਦਾਤਾਰ ਨੇ ਤਾਂ ਕਿਰਪਾ ਕੀਤੀ, ਦੇਖੋ ਜਦੋਂ ਰਾਤ ਨੂੰ ਬੰਦਾ ਸੌਂ ਕੇ ਉੱਠਦਾ ਹੈ, ਪਹਿਲਾ ਬਚਨ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਉੱਠਦਿਆਂ ਆੜ ਤੋਂ ਨਾਮ ਦੀ ਜੁੜੀ, ਇਹਨੂੰ ਐਵੇਂ ਨਾ ਸਮਝੀਏ। ਹਜ਼ੂਰ ਕਹਿੰਦੇ ਦਾ ਕਾਰਨ ਹੈ, ਭਾਵੇਂ ਤੂੰ ਅਜੇ ਇਸ਼ਨਾਨ ਨਹੀਂ ਕੀਤਾ ਪਰ ਇਹ ਨਾ ਸਮਝੀਏ ਵੀ ਇਹਦਾ ਭਾਵ ਕਹਿ ਦੀਏ ਵੀ ਕਥਾ ਕਰਦੇ ਕਹਿ ਵੀ ਇਸ਼ਨਾਨ ਕਰਨੇ ਨੀ ਚਾਹੀਦਾ। ਜਦੋਂ ਅਸੀਂ ਉੱਠਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਈ ਵਾਰੀ ਤੇਰੇ ਰਾਤ ਦੇ ਫੁਰਨੇ ਜਿਹੜੇ ਕਲੇਸ਼ ਵਾਲੇ ਨੇ ਨਾ ਸੌਣ ਤੋਂ ਬਾਅਦ ਬਿਲਕੁਲ ਸ਼ਾਂਤ ਹੋ ਜਾਂਦੇ। ਕਈ ਵਾਰੀ ਦੇਖੋ ਬੰਦਾ ਜਿਹੜੀ ਵਿਚਾਰ ਰਾਤ ਨੂੰ ਲੈ ਕੇ ਸੌਂਦਾ ਤੇ ਸਵੇਰੇ ਉਹਦੇ ਵਿਚਾਰ ਬਿਲਕੁਲ ਐਨ ਉਲਟੋ ਦੇ ਬਦਲੇ ਹੁੰਦੇ। ਰਾਤ ਨੂੰ ਸੋਚਦਾ ਫਲਾਣੇ ਬੰਦੇ ਨੇ ਮੈਨੂੰ ਆਹ ਗੱਲ ਕਹੀ, ਮੈਂ ਸਵੇਰੇ ਇਹਦਾ ਜਵਾਬ ਦੇਣਾ, ਤੇ ਸੌਣ ਤੋਂ ਬਾਅਦ ਕੁਦਰਤੀ ਤੌਰ ਤੇ ਮਨ ਨੂੰ ਇੰਨਾ ਟਿਕਾ ਆ ਗਿਆ ਕਿ ਰਾਤ ਵਾਲੇ ਵਿਚਾਰ ਜਿਹੜੇ ਸਨ ਸਵੇਰੇ ਸੁੱਤਿਆ ਸਾਰ ਬਦਲ ਗਏ। ਕਈ ਵਾਰੀ ਆਦਮੀ ਰਾਤ ਨੂੰ ਸੌਂਦਾ ਹੈ ਖੁਸ਼ ਤਬੀਅਤ ਤੇ ਸਵੇਰੇ ਜਾਗਦਿਆਂ ਕ੍ਰੋਧ ਨਾਲ ਭਰਿਆ ਹੋਵੇਗਾ। ਕਈ ਵਾਰੀ ਰਾਤ ਨੂੰ ਕ੍ਰੋਧਿਤ ਹੋ ਕੇ ਸੌਂਦਾ ਹੈ ਤੇ ਸਵੇਰੇ ਸ਼ਾਂਤ ਹੋਵੇਗਾ। ਹਜ਼ੂਰ ਕਹਿੰਦੇ ਕਈ ਵਾਰੀ ਬੰਦੇ ਦਾ ਅੰਦਰ ਇੰਨਾ ਕੁ ਟਿਕਿਆ ਹੁੰਦਾ ਹੈ ਤੇ ਜੇ ਉੱਠ ਕੇ ਬਾਹਰ ਚੱਲ ਕੇ ਥੋੜੀ ਬਹੁਤੀ ਕਿਸੇ ਨਾਲ ਗੱਲਬਾਤ ਕਰੇ ਇੱਕ ਖਿੰਨ ਦੇ ਵਿੱਚ ਹੀ ਅੰਦਰ ਖਿੰਡ ਜਾਂਦਾ ਹੈ। ਕਹਿੰਦੇ ਇਸ ਕਰਕੇ ਗੁਰੂ ਕੇ ਸਿੱਖਾ ਸਭ ਤੋਂ ਪਹਿਲਾਂ ਉੱਠਦਿਆਂ ਸਾਰ ਤੂੰ ਮੰਜੇ ਤੇ ਚੌਂਕੜਾ ਮਾਰ ਕੇ ਬਹਿ ਤੇ ਤੇਰੇ ਅੰਦਰ ਵਾਹਿਗੁਰੂ ਮੇਰ ਕਰੇ ਨਾਮ ਦਾ ਸੰਚਾਰ ਜਗਦੇ। ਇਹੀ ਕਾਰਨ ਕਿ ਗੁਰੂ ਰਾਮਦਾਸ ਜੀ ਨੇ ਪਹਿਲਾ ਬਚਨ ਕਿਹਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਇਹ ਖਵਾਉਂਦਾ ਮੈਂ ਸਤਿਗੁਰੂ ਦਾ ਸਿੱਖ ਹਾਂ, ਜਿਹਦੇ ਨਾਲ ਸ਼ਬਦ ਜੁੜਿਆ ਸਿੱਖ ਤੇ ਸਿੱਖ ਸ਼ਬਦ ਬੜਾ ਉੱਚਾ ਹੈ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਤੇ ਪਹਿਲਾ ਕੰਮ ਕੀ ਕਰੇ ਜੀ, ਸੋ ਭਲਕੇ ਉੱਠ ਹਰ ਨਾਮ ਧਿਆਵੇ। ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਨਾਮ ਨੂੰ ਜਪੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੇ। ਹੁਣ ਅਗਲੀ ਟੋਕੇ ਉੱਤਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਫਿਰ ਕਿਵੇਂ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵਿਕ ਪਾਪ ਦੋਖ ਲੈ ਜਾਵੇ। ਇਹ ਨਾਮ ਜਪਣ ਤੋਂ ਬਾਅਦ ਫਿਰ ਕੀ ਕਰੇ, ਫਿਰ ਚੜ੍ਹੇ ਦਿਲ ਚ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰਨਾਮ ਧਿਆਵੇ। ਜਿਹੜੀ ਮੈਂ ਬੇਨਤੀ ਕਰ ਰਿਹਾ ਵਾ ਕਿ ਸ਼ਬਦ ਕਹਿਣ ਨੂੰ ਛੋਟਾ ਹੈ, ਪਰ ਭਾਈ ਸਾਹਿਬ ਕਹਿ ਰਹੇ ਨੇ ਤੈਸੇ ਗੁਰ ਬਚਨ ਸਚਨ ਗੁਰ ਸਿੱਖਣ ਮੈਂ। ਜਦੋਂ ਸਿੱਖ ਗੁਰੂ ਦੇ ਨਾਮ ਨੂੰ ਕਮਾਉਂਦੇ ਨੇ, ਜਾਣੀਏ ਮਹਾਤਮ ਗਏ ਹਰ ਦੁਆਰ ਜੀ, ਇਹਦੇ ਮਹਾਤਮ ਨੂੰ ਇਹਦੀ ਮਹਿਮਾ ਨੂੰ ਕੇਵਲ ਉਹ ਜਾਣਦੇ ਨੇ ਜਿਹੜੇ ਖਰੀ ਦੇ ਦਰ ਤੇ ਗਏ। ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਉਹਨਾਂ ਦੀ ਸ਼ਬਦ ਦੇ ਜੀਵੋ ਨਾਮ ਸੁਣੀ ਤੇ ਸੁਣਦਾ ਵਿਸ਼ਾ ਜਿਹੜਾ ਉਹ ਕੰਨਾਂ ਦਾ ਹੈ, ਤੇ ਆਪਾਂ ਕਹਾਂਗੇ ਵੀ ਸੁਣਿਆ ਓਨੀ ਦੇਰ ਤੱਕ ਜਾਂਦਾ ਹੈ ਜਿੰਨੀ ਦੇਰ ਤੱਕ ਕੋਈ ਬੋਲਦਾ ਹੋਵੇ। ਬੋਲਣ ਤੋਂ ਬਿਨਾਂ ਕਦੀ ਸੁਣਿਆ ਜਾਂਦਾ? ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਵਾਲਿਓ, ਰਸਨਾ ਨਾਲ ਨਾਮ ਜਪਨੇ ਆ, ਇਹ ਇਸ ਕਰਕੇ ਕਿ ਸਾਡੇ ਅੰਦਰ ਟਿਕ ਜਾਏ। ਦੇਖੋ ਕੋਈ ਵੀ ਚੀਜ਼ ਹੈ, ਜਦੋਂ ਅਸੀਂ ਸਰੀਰ ਨੂੰ ਖੁਰਾਕ ਵੀ ਦਿੰਦੇ ਹਾਂ ਨਾ, ਅੱਜ ਵੀ ਅਸੀਂ ਤੱਕੀਏ ਤੇ ਰਸਨਾ ਨਾਲ ਚੱਖ ਕੇ ਦੰਦਾਂ ਨਾਲ ਚਬਾ ਕੇ ਉਹ ਸਾਡੇ ਸਰੀਰ ਦੇ ਅੰਦਰ ਗਲੇ ਤੋਂ ਥੱਲੇ ਉਤਰ ਕੇ ਸਰੀਰ ਵੀ ਜਾਂਦੀ। ਮੈਂ ਸਿਰਫ ਸਮਝਾਉਣ ਵਾਸਤੇ ਸਮਝਣ ਲਈ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਅਸੀਂ ਭੋਜਨ ਛਕਦੇ ਹਾਂ ਸਾਨੂੰ ਓਨੀ ਦੇਰ ਤੱਕ ਪਤਾ ਹੈ, ਥਾਲ ਵਿੱਚ ਭੋਜਨ ਪਿਆ ਖਾਂਦਿਆਂ ਪਤਾ 10 ਮਿੰਟ ਮੈਂ ਇਹ ਸਬਜ਼ੀ ਭਾਜੀ ਨਾਲ ਆਹ ਕੁਛ ਖਾਧਾ। ਪਰ 10 ਮਿੰਟ ਤੋਂ ਬਾਅਦ ਜਦੋਂ ਉਹ ਪ੍ਰਸ਼ਾਦਾ ਉਹ ਗੁਰਕੀ ਸਰੀਰ ਦੇ ਵਿੱਚ ਚਲੀ ਗਈ, ਉਦੋਂ ਬਾਅਦ ਸਾਨੂੰ ਕੋਈ ਪਤਾ ਨਹੀਂ ਕਿ ਉਹ ਭੋਜਨ ਪਚਿਆ ਕਿਵੇਂ ਹੈ, ਉਸ ਭੋਜਨ ਨਾਲ ਮਿਰਚ ਕਿਵੇਂ ਬਣੀ, ਉਸ ਭੋਜਨ ਨਾਲ ਖੂਨ ਕਿਵੇਂ ਬਣਿਆ, ਉਸ ਭੋਜਨ ਨੇ ਮੇਰੇ ਤਨ ਨੂੰ ਤਾਕਤ ਕਿਵੇਂ ਦਿੱਤੀ। ਸਾਨੂੰ ਸਿਰਫ ਭੋਜਨ ਖਾਣ ਤੱਕ ਪਤਾ ਹੈ, ਪਚਾਣ ਵਾਲਾ ਸਿਸਟਮ ਪਰਮਾਤਮਾ ਨੇ ਬਣਾਇਆ ਹੈ। ਉਹ ਖਾਧਾ ਹੋਇਆ ਭੋਜਨ ਪੇਟ ਵੀ ਜਾਏ ਆਪਣੇ ਆਪ ਹੀ ਖੂਨ ਤੇ ਤਾਕਤ ਬਣ ਜਾਂਦਾ ਹੈ। ਉਹ ਗੁਰੂ ਕੇ ਸਿੱਖਾ ਇਹ ਕਦੀ ਨਾ ਸੋਚੀ ਕਿ ਮੇਰਾ ਜਪਿਆ ਹੋਇਆ ਨਾਮ ਵਿਅਰਥ ਜਾਏਗਾ। ਜਿਹੜੀ ਰੋਟੀ ਮੂੰਹ ਤੋਂ ਥੱਲੇ ਗਈ ਉਹ ਤਾਕਤ ਜ਼ਰੂਰ ਬਣੇਗੀ, ਤੇ ਜਿਹੜਾ ਰਸਨਾ ਨਾਲ ਨਾਮ ਜਪ ਦਿੱਤਾ ਤੈਨੂੰ ਭਾਵੇਂ ਪਤਾ ਨਹੀਂ ਪਰ ਤੇਰੇ ਅੰਦਰ ਨੂੰ ਤਾਕਤ ਜ਼ਰੂਰ ਜਾਏਗਾ। ਇਹ ਕੁਦਰਤ ਦਾ ਨਿਯਮ ਹੈ, ਉਸ ਪਰਮਾਤਮਾ ਨੇ ਇੱਕ ਨਿਯਮ ਬਣਾਇਆ। ਕਦੂਰ ਕਹਿੰਦੇ ਨੇ ਜਦੋਂ ਅਸੀਂ ਰਸਨਾ ਨਾਲ ਜਪਨੇ ਹਾਂ ਇਹਦਾ ਮਤਲਬ ਹੈ ਕਿ ਅੰਦਰ ਨਾਮ ਟਿਕ ਜਾਏ, ਅੰਦਰ ਨਾਮ ਚੱਲ ਪਵੇ। ਰਸਨਾ ਨਾਲ ਜਪਨੇ ਹਾਂ ਤੇ ਫਿਰ ਗੁਰੂ ਕੇ ਸਿੱਖੋ ਜਪਦਿਆਂ ਆਪ ਕੰਨਾਂ ਨਾਲ ਸੁਣਨੇ ਵੀ ਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕੱਲਾ ਰਤਨਾਂ ਨਾਲ ਜਪ ਕੇ ਸੁਣ ਤੱਕ ਨਹੀਂ, ਇੱਕ ਦਿਨ ਇੰਨੀ ਕੁ ਕਿਰਪਾ ਹੋ ਜਾਂਦੀ ਹੈ ਕਿ ਜ਼ਬਾਨ ਤੇਰੀ ਬੰਦ ਹੁੰਦੀ ਹੈ ਪਰ ਨਾਮ ਆਪਣੇ ਆਪ ਅੰਦਰ ਚੱਲੀ ਜਾਂਦਾ ਹੈ। ਫਿਰ ਬੰਦੇ ਨੂੰ ਜਪਣਾ ਨਹੀਂ ਪੈਂਦਾ, ਕੇਵਲ ਇਕਾਗਰਤਾ ਨਾਲ ਸੁਣੀ ਜਾਏ ਤੇ ਨਾਮ ਆਪਣੇ ਆਪ ਹੀ ਸੁਣਾਈ ਦੇਣ ਲੱਗ ਪੈਂਦਾ। ਹਜ਼ੂਰ ਨੇ ਮਿਹਰ ਕੀਤੀ, ਉਹਨੂੰ ਮੇਰੇ ਗੁਰੂ ਕਲਗੀਧਰ ਜੀ ਨੇ ਸ਼ਬਦ ਵਰਤੇ ਨੇ ਕਿ ਆਤਮ ਉਪਦੇਸ਼ ਭੇਦ ਸੰਜਮ ਕੋ ਜਾਪ ਸੋ ਜੱਪਾ ਜਪ ਹੈ। ਹੁਣ ਅਜੱਪਾ ਦਾ ਆਖਰੀ ਅਰਥ ਹੁੰਦਾ ਜਿਹੜਾ ਜਪਿਆ ਨਾ ਜਾਏ। ਹੁਣ ਜਪਣ ਤੋਂ ਬਿਨਾਂ ਅੰਦਰ ਸੁਣਿਆ ਜਾਂਦਾ ਆਤਮ ਉਪਦੇਸ਼ ਭੇਦ ਸੰਜਮ ਕੋ ਜਾਪ ਸੋ ਜੱਪਾ ਜਪ ਹੈ। ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬੂ ਵਿਆਪੈ। ਜਿਹੜੀ ਬੇਨਤੀ ਕਰਨ ਲੱਗਾ ਜੀਵੋ ਨਾਮ ਸੁਣੀ, ਹੁਣ ਜਿਨ੍ਹਾਂ ਦੇ ਅੰਦਰ ਨਾਮ ਚੱਲ ਗਿਆ ਹਜ਼ੂਰ ਕਹਿੰਦੇ ਨੇ ਉਹ ਤੁਰਦੇ ਰਹਿਣ ਤਾਂ ਵੀ ਉਹਨਾਂ ਨੂੰ ਸੁਣਾਈ ਦਿੰਦਾ, ਜੇ ਉਹ ਪ੍ਰਸ਼ਾਦਾ ਪਾਣੀ ਛਕਦੇ ਹੋਣ ਤਾਂ ਵੀ ਉਹਨਾਂ ਨੂੰ ਸੁਣਾਈ ਦਿੰਦਾ, ਜੇ ਕਿਤੇ ਉਹ ਇਕਾਗਰਤਾ ਨਾਲ ਕਿਸੇ ਥਾਂ ਤੇ ਬੈਠੇ ਹੋਣ ਉਹਨਾਂ ਨੂੰ ਆਪਣੇ ਆਪ ਨਾਮ ਸੁਣਾਈ ਦਿੰਦਾ। ਇਸੇ ਸੁਣਨ ਵਾਲੇ ਨਾਮ ਨੂੰ ਬਾਬਾ ਜੀ ਨੇ ਕਿਹਾ ਕਿ ਸੁਣੇ ਸਿੱਧ ਪੀਰ ਸੁਰਨਾਥ ਜੀਵੋ ਨਾਮ ਸੁਣੀ। ਕਿਉਂਕਿ ਅਸੀਂ ਕਈ ਵਾਰੀ ਲੈਣੇ ਨੂੰ ਕੱਲਾ ਇਹਨਾਂ ਕੰਨਾਂ ਦਾ ਵਿਸ਼ਾ ਵੀ ਲਓ ਜੀ ਆਏ ਆ ਬਾਣੀ ਸੁਣੀ ਦੋ ਘੜੀਆਂ ਵਾਹਿਗੁਰੂ ਵਾਹਿਗੁਰੂ ਕਿਸੇ ਨੇ ਕਿਹਾ ਕਿ ਸੁਣੇ। ਤੇ ਮੈਂ ਕਈ ਵਾਰੀ ਸੋਚਣਾ ਹੁੰਦਾ ਕਿ ਇਸ ਇੱਕ ਪਾਸੇ ਤਾਂ ਜਪਜੀ ਸਾਹਿਬ ਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੁਣਨ ਨਾਲ ਇਹ ਬਰਕਤਾਂ ਮਿਲਦੀਆਂ ਨੇ, ਤੇ ਬੰਦਾ ਪੰਜਾਹ ਸਾਲ ਹੋ ਗਏ ਨੇ ਸੁਣਦਿਆਂ, ਉਹਨੂੰ ਕਿਉਂ ਨੀ ਬਰਕਤ ਮਿਲੀ? ਅਸਲ ਵਿੱਚ ਉਹ ਅਜੇ ਬਾਜਮੁਖੀ ਕੰਨਾਂ ਦੀ ਸਰੋਤ ਤੱਕ ਹੈ, ਤੇ ਜਦੋਂ ਅੰਦਰੋਂ ਸੁਣ ਲੱਗ ਪੈਗਾ ਨਾ ਉਦੋਂ ਆਨੰਦ ਖੇੜੇ ਤੇ ਅੰਦਰ ਦੀ ਪ੍ਰਸੰਨਤਾ ਜ਼ਰੂਰ ਮਿਲੇਗੀ। ਬਾਬਾ ਜੀ ਨੇ ਚਾਰ ਪੌੜੀਆਂ ਕੱਲੇ ਅੰਦਰ ਨਾਮ ਸੁਣਦੀਆਂ ਕਹੀਆਂ, ਤੇ ਪਹਿਲਾ ਬਚਨ ਕਿਹਾ ਸੀ ਸੁਣੇ ਸਿੱਧ ਪੀਰ ਸੁਰਨਾਥ, ਸੁਣੇ ਧਰਤ ਧਵਲ ਆਕਾਸ਼, ਸੁਣੇ ਦੀਪ ਲੋ ਪਾਤਾਲ, ਸੁਣੇ ਪਹੁ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਤ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਹਨਾਂ ਭਗਤਾਂ ਦੇ ਮਨ ਵਿੱਚ ਸਦਾ ਖੇੜਾ ਹੈ, ਵਿਗਾਸ ਹੈ, ਸੁਣਿਆ ਦੁੱਖ ਪਾਪ ਕਾ ਨਾਸ਼। ਹੁਣ ਸੁਣ ਨਾਲ ਸਿੱਧ ਬਣ ਜਾਂਦੇ ਨੇ, ਸੁਣ ਨਾਲ ਪੀਰ ਬਣ ਸਕਦੇ ਨੇ, ਸੁਣ ਨਾਲ ਨਾਥਾਂ ਦੀ ਪਦਵੀ ਤੇ ਪਹੁੰਚ ਸਕਦੇ ਨੇ। ਪਰ ਵਾਹਿਗੁਰੂ ਮਿਹਰ ਕਰੇ ਇਹ ਸੁਣੇਗਾ ਉਹਨੂੰ ਜਿਹਨੇ ਬਾਹਰ ਦੀ ਸਰੋਤ ਸੁਣਨੀ ਬੰਦ ਕਰ ਦਿੱਤੀ। ਹੁਣ ਇਹ ਕਹੀਏ ਵੀ ਵਿਕਾਰਾਂ ਦੀਆਂ ਗੱਲਾਂ ਵੀ ਸੁਣ, ਮੇਰੇ ਸਾਹਿਬ ਨੇ ਤਾਂ ਹੀ ਕਿਹਾ ਜੇ ਨਾਮ ਸੁਣੇ ਨਾ ਤੇ ਅਰਦਾਸ ਕਰਿਆ ਕਰ ਮੇਰੇ ਮੋਹਨ ਸਰਵਣੀ ਇਹ ਨਾ ਸੁਣਾ ਹੈ ਕਿ ਮੇਰੇ ਸੋਹਣੇ ਪ੍ਰਮਾਤਮਾ ਜੀ ਮੇਰੇ ਕੰਨਾਂ ਵਿੱਚ ਇਹ ਸ਼ਬਦ ਨਾ ਸੁਣਾ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਹਿੰਦੇ ਨੇ ਸਾਖਤਾਂ ਦੇ ਗੀਤ, ਸਾਖਤਾਂ ਦੇ ਨਾਦ, ਸਾਖਤਾਂ ਦੇ ਗਾਣੇ। ਹੁਣ ਇੱਕ ਪਾਸੇ ਕਹੀਏ ਵੀ ਗਾਣੇ ਵੀ ਸੁਣੀਏ ਤੇ ਸ਼ਾਮ ਨੂੰ ਅੰਦਰ ਨਾਮ ਵੀ ਸੁਣਿਆ ਜਾਏ, ਇਹ ਕਦੀ ਨੀ ਜੇ ਹੋਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਨਾਮ ਸੁਣਨਾ ਹੀ ਤੇ ਚੇਤੇ ਰੱਖੀ ਬਾਹਰੋਂ ਕੰਨਾਂ ਨੂੰ ਸੰਕੋਚ ਕੇ ਰੱਖੀ, ਜੇ ਇਕਾਗਰਤਾ ਰੱਖੇਗਾ ਤਾਂ ਅੰਦਰੋਂ ਨਾਮ ਸੁਣੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਕਿ ਜਿਵੇਂ ਨਾਮ ਸੁਣੀ ਤੇ ਸਾਹਿਬ ਕਹਿੰਦੇ ਨੇ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ। ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਸਾਹਿਬ ਤਾਂ ਕਹਿੰਦੇ ਜੇ ਕੰਨ ਨੇ ਨਾਮ ਹੀ ਨੀ ਸੁਣਿਆ, ਕਹਿਣ ਲੱਗੇ ਉਸ ਕੰਨ ਨੂੰ ਬੰਦ ਹੀ ਰੱਬਾ ਕਰ ਦੇ, ਕੀ ਕਰਨਾ ਕੰਨਾਂ ਨੂੰ ਸੁਣ ਕੇ। ਕਰਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ। ਸਾਹਿਬ ਧੰਨ ਗੁਰੂ ਅਰਜੁਨ ਦੇਵ ਕਿਰਪਾ ਨੂੰ ਜੀ ਕਹਿਣ ਲੱਗੇ ਨੈਣ ਨਾ ਦੇਖਾ ਸਾਧ ਛੇ ਨੈਣ ਦੇ ਹਾਲਿਆ, ਕਰਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ, ਰਤਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਤੇ ਹੁਣ ਅਗਲੀ ਤੁਕ ਜਿਹੜੀ ਹੈ ਨਾ ਅਸੀਂ ਇੱਥੋਂ ਤੱਕ ਤੇ ਪੜ੍ਹ ਲੈਂਦੇ ਹਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਤੈਨੂੰ ਕਿਉਂ ਕਹਿਣਾ ਕਿ ਤੂੰ ਨੇਤਰਾਂ ਨਾਲ ਸਾਹ ਤੇ ਦਰਸ਼ਨ ਕਰ, ਕਿਉਂ ਕਹਿਣਾ ਤੂੰ ਕੰਨਾਂ ਨਾਲ ਨਾਮ ਸੁਣ, ਕਿਉਂ ਕਹਿਣਾ ਤੂੰ ਰਤਨਾ ਨਾਲ ਨਾਮ ਜਪ। ਕਹਿੰਦੇ ਨੇ ਜੇ ਤੇਰੇ ਕੰਨ ਤੇਰੇ ਨੇਤਰ ਤੇਰੀ ਰਤਨਾ ਬਾਜਮੁਖੀ ਬਿਰਤੀ ਵਿੱਚ ਪੈ ਗਈ ਤੇ ਕਦੀ ਭੁੱਲੀ ਨਾ ਕਿ ਬਾਹਰ ਖਿੰਡੇ ਹੋਏ ਇੰਦਰੇ ਜਿਹੜੇ ਨੇ ਅੰਦਰ ਦੇ ਜੀਵਨ ਨੂੰ ਦਿਨੋ ਦਿਨ ਖਤਮ ਕਰਕੇ ਰੱਖ ਦਿੰਦੇ। ਹਰ ਹਾਂ ਜਦ ਵਿਚਰੇ ਗੋਬਿੰਦ ਰਾਏ ਦਿਨੋ ਦਿਨ ਘਟੀਐ। ਅੱਜ ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਆਪਣੇ ਅੰਦਰ ਦੀ ਸੁਰਤ ਨੂੰ ਸੰਕੋਚ ਤੇ ਦੇਖ ਫਿਰ ਤੇਰੇ ਅੰਦਰ ਨਾਦ ਚੱਲੇਗਾ। ਹਜ਼ੂਰ ਨੇ ਸ਼ਬਦ ਵਰਤੇ ਨੇ ਜੀਵੋ ਨਾਮ ਸੁਣੀ। ਧੰਨ ਗੁਰੂ ਪੰਚਮ ਪਿਤਾ ਜੀ ਕਹਿੰਦੇ ਨੇ ਕਿ ਅਸੀਂ ਜੀਨੇ ਹਾਂ ਪਰ ਕਦੋਂ, ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਨੇ ਪਏ, ਉਸ ਅੰਦਰ ਸੰਚਾਰ ਨੂੰ ਸੁਣਨੇ ਪਏ। ਤੇ ਮਹਾਰਾਜ ਇਹ ਨਾਮ ਕਦੋਂ ਸੁਣਾਈ ਦਿੱਤਾ? ਸਾਹਿਬ ਕਹਿਣ ਲੱਗੇ ਜੋ ਸੋ ਪ੍ਰਸੰਨ ਭਏ ਗੁਰਪੂਰੇ। ਸੋ ਪ੍ਰਸੰਨ ਦਾ ਅਰਥ ਹੈ ਪੂਰਨ ਦਿਆਲੂ, ਪ੍ਰਸੰਨਤਾ ਸਹਿਤ। ਜਦੋਂ ਪੂਰੇ ਗੁਰੂ ਜੀ ਪ੍ਰਸੰਨ ਹੋਏ, ਉਹ ਦਿਆਲੂ ਹੋਏ, ਕਹਿੰਦੇ ਤਦ ਮੇਰੀ ਆਸ ਪੁੰਨੀ, ਪੁੰਨੀ ਦਾ ਅਖਰੀ ਅਰਥ ਹੁੰਦਾ ਪੂਰੀ ਹੋ ਜਾਏ। ਕਹਿੰਦੇ ਉਦੋਂ ਮੇਰੀ ਆਸ, ਆਸ ਦਾ ਅਰਥ ਅੰਦਰ ਦੀ ਇੱਛਾ ਪੂਰੀ ਹੋ ਗਈ। ਹੁਣ ਹਰ ਇੱਕ ਦੇ ਅੰਦਰ ਦੀ ਇੱਛਾ ਇੱਕੋ ਜੀ ਨਹੀਂ। ਸਾਹਿਬ ਕਹਿੰਦੇ ਨੇ ਗੁਰੂ ਪ੍ਰਸੰਨ ਹੋਇਆ, ਮਨ ਦੀ ਆਸ ਪੂਰੀ ਹੋ ਗਈ। ਹੁਣ ਕਿਸੇ ਦੀ ਆਸ ਹੁੰਦੀ ਹੈ ਦੁਨਿਆਵੀ ਪਦਾਰਥਾਂ ਦੀ, ਕਿਸੇ ਦੀ ਆਸ ਹੁੰਦੀ ਹੈ ਸੰਸਾਰ ਦੀ ਪਦਵੀ ਦੀ। ਪਰ ਮੇਰੇ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਕਿਰਪਾ ਤਾਂ ਕਰਦੇ ਨੇ, ਕਹਿੰਦੇ ਨੇ ਮੇਰੀ ਆਸ ਇੱਕੋ ਸੀ ਕਿ ਮੇਰੇ ਅੰਦਰ ਪਰਮਾਤਮਾ ਦਾ ਨਾਮ ਚੱਲਣ ਲੱਗ ਪਵੇ, ਅੰਦਰ ਪ੍ਰਭੂ ਦੀ ਬੰਦਗੀ ਚੱਲੇ। ਤਦ ਮੇਰੀ ਆਸ ਪੁੰਨੀ, ਹੁਣ ਆਸ ਇਹ ਸੀ ਕਿ ਮਾਲਕ ਜੀ ਇੱਕ ਮਿਹਰ ਕਰੇ ਕਿ ਕਹਿ ਰਵਿਦਾਸ ਆਸ ਲੱਗ ਜੀਵੋ ਚਿਰ ਭਇਓ ਦਰਸ਼ਨ ਦੇਖੇ। ਕਿਸੇ ਦੀ ਆਸ ਹੁੰਦੀ ਹੈ ਕਿ ਦਰਸ਼ਨ ਪਿਆਸੀ ਜਿਣਸ ਰਾਤ, ਚਿਤੋਂ ਅਨ ਦਿਨ ਨੀਤ। ਇੱਕ ਇਹ ਵੀ ਆਸ ਹੈ, ਗੁਰੂ ਕਲਗੀਧਰ ਜੀ ਦੀ ਇੱਛਾ ਹੈ ਕਿ ਪੂਰਨ ਹੋਏ ਹਮਾਰੀ ਆਸਾਂ, ਤੋਰ ਭਜਨ ਕੀ ਰਹਿ ਪਿਆਸਾਂ। ਉਹਨਾਂ ਦੀ ਇੱਛਾ ਇਹ ਵੀ ਹੈ ਕਿ ਪੂਰਨ ਹੋਏ ਚਿੱਤ ਕੀ ਇੱਛਾ, ਇੱਕ ਬਚਨ ਪੜ੍ਹਨੇ ਤੇ ਕੀ ਇੱਛਾ ਹੈ ਜੀ? ਕਹਿਣ ਲੱਗੇ ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਣ ਕਰੋ ਪ੍ਰਤਪਰ। ਮੇਰੀ ਇੱਛਾ, ਮੇਰਾ ਧਿਆਨ ਤੇਰੇ ਚਰਨਾਂ ਵਿੱਚ ਰਹਿ। ਸਾਹਿਬ ਨੇ ਸ਼ਬਦ ਵਰਤੇ ਜੀਵੋ ਨਾਮ ਸੁਣੀ, ਜੋ ਸੋ ਪ੍ਰਸੰਨ ਭਏ ਗੁਰਪੂਰੇ। ਤਦ ਮੇਰੀ ਆਸ ਪੁੰਨੀ, ਜਦੋਂ ਮੇਰੇ ਤੇ ਵਾਹਿਗੁਰੂ ਦਿਆਲੂ ਹੋਏ, ਸਤਿਗੁਰੂ ਦਿਆਲੂ ਹੋਏ, ਤੇ ਮਨ ਦੀ ਨਾਮ ਵਾਲੀ ਇੱਛਾ ਪੂਰੀ ਹੋ ਗਈ। ਹੁਣ ਅਗਲਾ ਬਚਨ ਜੀ, ਨਾਮ ਸੁਣ ਕੇ ਅਵਸਥਾ ਕੀ ਮਿਲੀ? ਸਾਹਿਬ ਕਹਿੰਦੇ ਪੀਰ ਗਈ, ਅੰਦਰ ਦੀ ਜਿਹੜੀ ਵਕਾਰਾਂ ਦੀ ਪੀੜ ਸੀ ਨਾ, ਉਹ ਚਲੀ ਗਈ। ਗੁਰਮੁਖੋ ਦੇਖੋ, ਇੱਕ ਬੰਦਗੀ ਕਰਨ ਵਾਲਾ ਐਸਾ ਹੈ ਜਿਹੜਾ ਪੀੜ ਤੋਂ ਬਚਿਆ। ਗੁਰੂ ਰਾਮਦਾਸ ਕਹਿੰਦੇ ਕੋਈ ਬੰਦਾ ਨੀ ਜਿਹੜਾ ਪੀੜ ਤੋਂ ਨਾ ਬਚਿਆ, ਪੀੜ ਜਿਹਨੂੰ ਨਾ ਹੋਵੇ। ਮਹਾਰਾਜ ਪੀੜ ਦਰਸ ਅਸੀਂ ਕਰਾਂਗੇ ਤਰਕ, ਇਹ ਤੇ ਸ਼ਬਦ ਪੀਰ ਆਇਆ ਹੈ, ਪੀਰ ਗਈ। ਵੇਖੋ ਇਹ ਸ਼ਬਦ ਬਾਣੀ ਵਿੱਚ ਦੋ ਸਰੂਪਾਂ ਵਿੱਚ ਆਉਂਦਾ, ਇਹਦੇ ਅਰਥ ਜਦੋਂ ਕਰਾਂਗੇ ਦੋ ਰੂਪਾਂ ਵਿੱਚ ਹੋਣਗੇ। ਇੱਕ ਪੀਰ ਦਾ ਅਰਥ ਹੁੰਦਾ ਪੀੜ, ਇੱਕ ਪੀਰ ਦਾ ਅਰਥ ਹੁੰਦਾ ਪੁਗਾ ਹੋਇਆ ਮਹਾਂਪੁਰਸ਼। ਜਿਵੇਂ ਅਸੀਂ ਸ਼ਬਦ ਵਰਤਨੇ ਆ, ਮੁਸਲਮਾਨ ਵੀਰ ਵਰਤੇ, ਹੁਣ ਇਹ ਸ਼ਬਦ ਵਰਤਿਆ ਅਸੀਂ ਸੁਣਿਆ ਸਿੱਧ ਪੀਰ ਸੁਰਨਾਥ, ਉੱਥੇ ਪੀਰ ਦਾ ਅਰਥ ਪੀੜ ਨਹੀਂ, ਉੱਥੇ ਪੀਰ ਦਾ ਅਰਥ ਪੁਗੀ ਹੋਈ ਹੱਤੀ। ਸਾਹਿਬ ਕਿਰਪਾਲੂ ਜੀ ਕਹਿੰਦੇ ਪੀਰ ਗਈ, ਹੁਣ ਪੀੜ ਚਲੀ ਗਈ ਜੀ। ਤੇ ਸਵਾਲ ਉੱਠੇਗਾ ਕਾਹਦੀ ਪੀੜ ਚਲੀ ਗਈ? ਕੀ ਉਸਦੇ ਸਰੀਰ ਵਿੱਚ ਕੋਈ ਪੀੜ ਸੀ? ਤਨ ਨੂੰ ਕੋਈ ਰੋਗ ਸੀ? ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜਾ ਰੱਬ ਤੋਂ ਟੁੱਟਿਆ ਹੈ ਨਾ, ਕਹਿੰਦੇ ਨੇ ਉਹਦੇ ਅੰਦਰ ਖੌਮੇ ਦਾ ਕੰਡਾ, ਪੀੜ ਕਾਹਦੀ? ਕਹਿੰਦੇ ਨੇ ਉਹਦੇ ਅੰਦਰ ਖੌਮੇ ਦਾ ਕੰਡਾ ਹੈ, ਤੇ ਜਿਉਂ ਜਿਉਂ ਉਹ ਤੁਰਦਾ ਤਿਉਂ ਤਿਉਂ ਉਹਦੇ ਅੰਦਰ ਕੰਡਾ ਚੁਭਦਾ, ਤੇ ਜਿਉਂ ਜਿਉਂ ਕੰਡਾ ਚੁਭਦਾ ਤਿਉਂ ਤਿਉਂ ਪੀੜ ਨਾਲ ਵਿਰਕਦਾ। ਕਹਿੰਦੇ ਨੇ ਜਿੱਦਣ ਦਾ ਨਾਮ ਜਪਿਆ ਗੁਰੂ ਨੇ ਕਿਰਪਾ ਕਰਕੇ ਖੌਮੇ ਦਾ ਕੰਡਾ ਹੀ ਕੱਢ ਦਿੱਤਾ। ਉਹ ਪੀੜ ਕਿਹੜੀ? ਅਸੀਂ ਬਾਬੇ ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਪੀਰ ਗਈ, ਗਈ ਅੰਦਰ ਪੀੜਾ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚਲੈ, ਜਿਉਂ ਜਿਉਂ ਉਹ ਤੁਰਦੇ ਨੇ, ਜਿਉਂ ਜਿਉਂ ਚਲੈ ਚੁਭੈ ਦੁੱਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਜਿਉਂ ਜਿਉਂ ਤੁਰਦੇ ਨੇ ਤਿਉਂ ਤਿਉਂ ਖੌਮੇ ਦਾ ਕੰਡਾ ਦੁੱਖ ਦਿੰਦਾ। ਜਿਹਨੇ ਨਾਮ ਜਪਿਆ ਉਹਦੀ ਖੌਮੇ ਵਾਲੀ ਪੀੜ ਹੀ ਚਲੀ ਗਈ, ਪੀੜ ਗਈ। ਤੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਜਦੋਂ ਪਰਮੇਸ਼ਵਰ ਦੀ ਕੋਈ ਬੰਦਗੀ ਕਰਦਾ, ਦਾਤਾ ਮੇਲ ਕਰੇ, ਉਹਦੇ ਸਰੀਰ ਦੀ ਪੀੜਾ ਵੀ ਚਲੀ ਜਾਂਦੀ। ਅਸੀਂ ਕਈ ਵਾਰੀ ਕਹਿੰਦੇ ਹਾਂ ਲਓ ਜੀ, ਨਾਮ ਕੇਵਲ ਆਤਮਕ ਜੀਵਨ ਦਿੰਦਾ, ਸਰੀਰ ਦੇ ਰੋਗਾਂ ਨੂੰ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮੇਲ ਕਰਦੇ ਨੇ, ਕਹਿੰਦੇ ਨੇ ਜਿਹਦੇ ਅੰਦਰ ਨਾਮ ਟਿਕਦਾ ਸੱਜਣੋ ਗੁਰਮੁਖੋ, ਉਹਦੇ ਤਨ ਦੀ ਪੀੜਾ ਵੀ ਚਲੀ ਜਾਂਦੀ, ਉਹਦੇ ਸਰੀਰ ਦੇ ਰੋਗ ਵੀ ਚਲੇ ਜਾਂਦੇ ਨੇ। ਤੇ ਜੇ ਪੀਰ ਨਾ ਜਾਂਦੀ ਹੋਵੇ ਤੇ ਦਾਤਾ ਜੀ ਦੇ ਰੋਜ ਅਸੀਂ ਵਰਤ ਬਚਨ ਪੜ੍ਹਨੇ ਆ, ਦੁੱਖ ਰੋਗ ਸੰਤਾਪ ਉਤਰੇ। ਹੁਣ ਅਗਲੀ ਬਚਨ ਹੈ ਕਿ ਸੁਣੀ ਸੱਚੀ ਬਾਣੀ, ਜਦੋਂ ਸੱਚੀ ਬਾਣੀ ਸੁਣੀ ਅੰਦਰ ਦੀ ਦੁੱਖ ਪੀੜਾ ਉਤਰ ਗਏ। ਆਪ ਜੀ ਨੂੰ ਗਿਆਤ ਹੋਵੇ ਇੱਕ ਵਜ਼ੀਰ ਖਾਨ ਧੰਨ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਵਿੱਚ ਆਇਆ, ਲਾਹੌਰ ਦਾ ਧਰਤੀ ਦੇ ਰਹਿਣ ਵਾਲਾ ਸ਼ਾਹੀ ਹਕੀਮ ਹੈ, ਤੇ ਇਸ ਬੰਦੇ ਦਾ ਅੰਦਰ ਗੁਰੂ ਘਰ ਵੱਲ ਕਿਵੇਂ ਝੋਕ ਗਿਆ। ਇਸ ਅੰਦਰ ਤਨ ਦਾ ਇਹਨੂੰ ਰੋਗ ਜਲੋਧਰ ਦਾ ਰੋਗ ਸੀ, ਆਪ ਲੋਕਾਂ ਦਾ ਇਲਾਜ ਕਰਨ ਵਾਲਾ ਰੋਗੀ ਹੋ ਗਿਆ, ਕਿਤੋਂ ਵੀ ਇਸ ਨੂੰ ਆਰਾਮ ਨਹੀਂ ਮਿਲਿਆ। ਅਖੀਰ ਤੇ ਭਾਈ ਭੱਗੂ ਨਾਂ ਦਾ ਗੁਰਸਿੱਖ ਸੀ ਲਾਹੌਰ ਰਹਿੰਦਾ, ਕਈਆਂ ਨੇ ਸ਼ਬਦ ਭਾਗੂ ਵਰਤੇ, ਕਹਿੰਦੇ ਨੇ ਅੰਮ੍ਰਿਤ ਵੇਲੇ ਉਹ ਸੁਖਮਨੀ ਦੀ ਬਾਣੀ ਦਾ ਪਾਠ ਕਰਦਾ ਜਾਂਦਾ ਸੀ, ਤੇ ਜਦੋਂ ਇਸ ਹਕੀਮ ਦੇ ਕੰਨਾਂ ਵਿੱਚ ਆਵਾਜ਼ ਪਈ ਨਾ, ਜਦੋਂ ਇਹਦੇ ਕੰਨਾਂ ਵਿੱਚ ਇੱਕੋ ਦਮ ਸੁਖਮਨੀ ਦੇ ਬਚਨ ਪਏ, ਤੇ ਉਹ ਸੁੱਖਾਂ ਦੀ ਦਾਤੀ ਜਿਸ ਬਾਣੀ ਨੂੰ ਪੜ੍ਹ ਕੇ ਸਾਡੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਮਿਲਦਾ ਹੈ। ਦੇਖੋ ਜਦੋਂ ਕੋਈ ਭਾਵਨਾ ਨਾਲ ਉਸ ਬਾਣੀ ਨੂੰ ਜਪਦਾ ਪੜ੍ਹਦਾ, ਕਹਿੰਦੇ ਕੋਈ ਮਨ ਟਿਕ ਜਾਂਦੇ। ਇਸ ਨੇ ਜਦੋਂ ਬਚਨ ਸੁਣੇ ਤੇ ਇਹਦੇ ਅੰਦਰ ਨੂੰ ਟਿਕਾ ਆਇਆ, ਸਿੱਖ ਨੂੰ ਆਵਾਜ਼ ਮਾਰ ਕੇ ਕਹਿੰਦਾ ਜੋ ਤੂੰ ਰਚਨਾ ਤੋਂ ਜਪਣਾ ਸੱਚ ਜਾਣੀ ਮੈਂ ਲੋਕਾਂ ਦਾ ਇਲਾਜ ਕਰਨ ਵਾਲਾ ਵਾਂ, ਪਰ ਜਿਹੜੀ ਪੀੜ ਜਿਹੜੀ ਦਰਦ ਜਿਹੜੀ ਮੇਰੇ ਅੰਦਰ ਪੀੜਾ ਪੈਦਾ ਹੋਈ ਹੈ ਇਹਦਾ ਕਿਤੋਂ ਵੀ ਇਲਾਜ ਨਹੀਂ, ਤੇਰੇ ਰਚਨਾ ਤੋਂ ਤੇਰੇ ਬਚਨ ਸੁਣ ਕੇ ਸ਼ਬਦ ਸੁਣ ਕੇ ਮੈਨੂੰ ਸੁੱਖ ਮਿਲਿਆ। ਉਹ ਕਹਿੰਦਾ ਸ਼ਬਦ ਮੇਰੇ ਨਹੀਂ, ਇਹ ਮੇਰੇ ਗੁਰੂ ਦੇ ਹਿਰਦੇ ਦੀ ਆਵਾਜ਼ ਹੈ, ਇਹਨੂੰ ਕੋਈ ਗਾਵੈ ਕੋ ਸੁਣੈ, ਕੋਈ ਇਹਨੂੰ ਗਾ ਲੈ ਕੋਈ ਉਹਨੂੰ ਸੁਣ ਲੈ, ਤੇ ਦੇਖ ਕੇ ਸੁਣੇ ਤੇ ਗਾਏ ਉਹਦੇ ਅੰਦਰ ਨੂੰ ਟਿਕਾ ਮਿਲਦਾ। ਕੀ ਉਸ ਵਜ਼ੀਰ ਖਾਂ ਦੇ ਅੰਦਰ ਨੂੰ ਬਾਣੀ ਸੁਣ ਕੇ ਟਿਕਾ ਮਿਲਿਆ ਨੀ? ਕੀ ਉਹਦੇ ਦੁੱਖ ਕਲੇਸ਼ ਕੱਟੇ ਨੀ ਗਏ? ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਲੋ ਜੀ ਨਾਮ ਸੁਣਨ ਨਾਲ ਦੁੱਖ ਕਿਵੇਂ ਦੂਰ ਹੋ ਸਕਦੇ ਨੇ? ਬਾਬਾ ਭੀਖਮ ਜੀ ਦਾ ਸ਼ਬਦ ਕਦੀ ਭੁੱਲੀਏ ਨਾ, ਰਾਗ ਸੋਰਸ ਵਿੱਚ ਉਹਨਾਂ ਨੇ ਗੱਲ ਤਨ ਦੇ ਰੋਗ ਦੀ ਕੀਤੀ, ਉਹਦੇ ਵਿੱਚ ਇਕੱਲੇ ਮਨ ਦੇ ਰੋਗ ਦੀ ਨਹੀਂ। ਜਦੋਂ ਅਸੀਂ ਸ਼ਬਦ ਪੜ੍ਹਨੇ ਹਾਂ ਨੈਨੋ ਨੀਰ ਬਹਿ ਤਨ ਖੀਣਾ, ਹੁਣ ਉਹ ਤਨ ਖੀਣਾ ਜਿਹੜਾ ਉਹ ਇਹ ਥੋੜਾ ਇਹਦੇ ਅਰਥ ਕਰ ਦਿਆਂਗੇ ਮਨ ਖੀਣਾ ਹੋ ਗਿਆ, ਤਨ ਖੀਣਾ ਦੇ ਅਰਥ ਤੇ ਹੀ ਕਰਾਂਗੇ ਨਾ, ਸਰੀਰ ਕਮਜ਼ੋਰ ਹੋ ਗਿਆ। ਨੈਨੋ ਨੀਰ ਦਾ ਅਰਥ ਕਰਾਂਗੇ ਅੱਖਾਂ ਵਿੱਚੋਂ ਪਾਣੀ ਵਗਦਾ। ਹੁਣ ਦੋ ਬਚਨ ਨੇ, ਦੇਖੋ ਇੱਕ ਤੇ ਆਉਂਦਾ ਬੈਰਾਗ ਵਿੱਚ ਪਾਣੀ ਆਉਣਾ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਉੱਥੇ ਅਰਥ ਹੋਰ ਬਣ ਗਏ। ਰੱਬ ਮੇਰ ਕਰੇ ਉਹ ਤਾਂ ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦਾ ਕਿ ਜਿਹਦੇ ਅੰਦਰ ਬੈਰਾਗ ਪੈਦਾ ਹੋ ਜਾਏ, ਕਿਤੇ ਉਹਦੀਆਂ ਅੱਖਾਂ ਵਿੱਚੋਂ ਜਦੋਂ ਪਾਣੀ ਛਲਕ ਕੇ ਬਾਹਰ ਆਉਂਦਾ ਹੈ ਨਾ, ਕਰਸਲ ਵਿੱਚੋਂ ਪਾਣੀ ਨਹੀਂ ਹੁੰਦਾ, ਉਹ ਅੰਮ੍ਰਿਤ ਬਣ ਜਾਂਦਾ। ਆਪ ਕਹੋਗੇ ਵੀ ਅੰਮ੍ਰਿਤ ਕਿਵੇਂ? ਤੇ ਮੇਰੇ ਗੁਰੂ ਰਾਮਦਾਸ ਜੀ ਦੇ ਨੇਤਰਾਂ ਵਿੱਚੋਂ ਵੀ ਆਉਂਦਾ ਸੀ, ਉਹ ਕਹਿੰਦੇ ਸਰ ਪਾਣੀ ਨਹੀਂ ਹਰ ਅੰਮ੍ਰਿਤ ਭਿੰਨੇ ਲੋਇਣਾ, ਮਨ ਪ੍ਰੇਮ ਰਤਨਾ ਰਾਮ ਰਾਜ, ਕਹਿੰਦੇ ਉਹ ਪਾਣੀ ਨੀ ਉਹ ਅੰਮ੍ਰਿਤ ਬਣ ਗਿਆ। ਉੱਥੇ ਸਾਹਿਬ ਨੇ ਦੁੱਖ ਦਾ ਜ਼ਿਕਰ ਕੀਤਾ ਹੈ ਕਿ ਅੱਖਾਂ ਵਿੱਚੋਂ ਨੀਰ ਆਇਆ, ਗਲਾ ਰੁਕ ਚੁੱਕਾ ਹੈ, ਤਨ ਕਮਜ਼ੋਰ ਹੋ ਗਿਆ, ਨੈਨੋ ਨੀਰ ਬਹਿ ਤਨ ਖੀਣਾ ਪਏ, ਇਸ ਦੁੱਧ ਵਾਨੀ ਰੂਹ ਤਾਂ ਅੱਖਾਂ ਤੇ ਸ਼ਬਦ ਨੀ ਉਚਰੇ, ਤਾਂ ਅਬ ਕਿਆ ਕਰੇ ਪ੍ਰਾਣੀ, ਰਾਮ ਰਾਏ ਖੂਹ ਬੈਦ ਬਨਵਾਰੀ, ਆਪਣੇ ਸੰਤੈ ਲਿਹੇ ਉਭਾਰੀ, ਅੱਗੇ ਤੋਂ ਕੇ ਮੱਥੇ ਪੀਰ। ਹੁਣ ਮੱਥੇ ਵਿੱਚ ਪੀੜ ਤੇ ਗਈ, ਪੀਰ ਗਈ ਬਾਧੀ ਮਨ ਧੀਰਾ, ਮੱਥੇ ਪੀਰ ਸਰੀਰ ਜਲਣ ਹੈ, ਕਹਿੰਦੇ ਸਾਰੇ ਸਰੀਰ ਨੂੰ ਖੋਈ ਲੱਗੀ, ਸਰਦਾ ਪਿਆ ਟਿਕਾ ਨਹੀਂ, ਮੱਥੇ ਪੀਰ ਸਰੀਰ ਜਲਣਾ ਹੈ, ਕਰਕ ਕਰੇਜੇ ਮਾਹੀ, ਜਿਹਨੂੰ ਆਉਣੀ ਸੀ ਅੱਜ ਕਹਿੰਦੇ ਨਾ ਅਟੈਕ ਹੋ ਗਿਆ। ਭਗਤ ਜੀ ਕਹਿੰਦੇ ਨੇ ਕਲੇਜੇ ਵਿੱਚ ਸੀਨੇ ਵਿੱਚ ਇੱਕ ਪੀੜ ਉੱਠੀ ਹੈ, ਕਰਕ ਕਰੇਜੇ ਮਾਹੀ, ਐਸੀ ਬੇਦਨ ਉਪਜ ਖਰੀ ਪਈ। ਬੇਦਨ ਦਾ ਅਖਰੀ ਅਰਥ ਕਰਾਂਗੇ ਰੋਗ, ਬੇਦਨ ਦਾ ਅਰਥ ਕਰਾਂਗੇ ਪੀੜਾ, ਐਸੀ ਬੇਦਨ ਉਪਜ ਖਰੀ ਪਈ, ਵਾਕਾ ਔਖਦ ਨਹੀਂ। ਸਾਰੇ ਕਹਿੰਦੇ ਨੇ ਹੁਣ ਅੱਜ ਤੋਂ ਬਾਅਦ ਇਹਦੀ ਦਵਾਈ ਕੋਈ ਨਹੀਂ, ਤੇਰੀਆਂ ਅੱਖਾਂ ਦਾ ਕੋਈ ਇਲਾਜ ਨਹੀਂ, ਜਿਹੜੀ ਤੈਨੂੰ ਪੀੜ ਉੱਠਦੀ ਪਈ ਇਹਦਾ ਕੋਈ ਇਲਾਜ ਨਹੀਂ। ਪਰ ਭਗਤ ਭੀਖਣ ਜੀ ਕਹਿੰਦੇ ਨੇ ਨਹੀਂ, ਕਦੀ ਨਾਮ ਸੁਣੀ ਸ਼ਬਦ ਵਰਤੇ ਨੇ, ਵਾਕਾ ਔਖਦ ਨਹੀਂ। ਫਿਰ ਉਹਨਾਂ ਦਵਾਈ ਦੱਸੀ, ਕਹਿੰਦੇ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜੁਗ ਸਾਰਾ, ਸਾਰੀ ਦੁਨੀਆ ਦਾ ਇਲਾਜ ਹੋ ਸਕਦਾ ਕਿਉਂਕਿ ਸਰਬ ਰੋਗ ਕਾ ਔਖਦ ਨਾਮ, ਹਰ ਕਾ ਨਾਮ ਔਖਦ ਜਲ ਨਿਰਮਲ, ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ। ਪਰ ਐਵੇਂ ਚਲਾਕੀ ਨਾ ਕਰੀ ਗੁਰੂ ਤੋਂ ਨਹੀਂ ਗੁਰ ਪ੍ਰਸਾਦ ਕਹਿ ਜਨ ਭੀਖਣ ਪਾਵੂ ਮੋਖ ਦੁਆਰਾ ਪੀਰ ਗਈ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮਕੀ ਫੰਦਾ ਪੀਰ ਗਈ ਹੁਣ ਹੋਇਆ ਸੀ ਵਾਧੀ ਮਨ ਧੀਰਾ ਮਨ ਧੀਰਾ ਧੀਰਾ ਦਾ ਅਖਰੀ ਅਰਥ ਧੀਰਜ ਮਨ ਧੀਰਾ ਗੁਰਮੁਖੋ ਜਦੋਂ ਬੰਦਾ ਕਿਤੇ ਥਿੜਕ ਜਾਏ ਨਾ ਡਿੱਗੇ ਨੂੰ ਲਤਾੜਨ ਵਾਲੇ ਬੜੇ ਆਉਂਦੇ ਜੇ ਡਿੱਗੇ ਨੂੰ ਧੀਰਜ ਦੇਣ ਵਾਲਾ ਕੋਈ ਕੋਈ ਆਉਂਦਾ ਨਾਮ ਕੱਲਾ ਰੋਗ ਨੀ ਦੂਰ ਕਰਦਾ ਜਿੱਦਣ ਬੰਦਿਆ ਤੇਰਾ ਕੋਈ ਵੀ ਨਾ ਰਹੇ ਉਦਣ ਨਾਮ ਦੀ ਟੇਕ ਲਈ ਨਾਮ ਡਿੱਗਿਆਂ ਵਾਸਤੇ ਸਹਾਰਾ ਬਣ ਜਾਂਦਾ ਮੇਰੇ ਸਾਹਿਬ ਨੇ ਤਾਂ ਹੀ ਬਾਣੀ ਵਿੱਚ ਕਿਹਾ ਕਹਿਣ ਲੱਗੇ ਪਿਆਰਿਆ ਕਿ ਜਾ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ ਗ੍ਰਿਸ਼ਟ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ ਕੌਣ ਕਰੇ ਚੌਕੁੰਟਕਾ ਘੜੀ ਨਾ ਬੈਠਣ ਸੋਏ ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸ਼ੀਤਲ ਹੋਏ ਇਸ ਤੋਂ ਪਹਿਲਾਂ ਇੱਕ ਬਚਨ ਕਿਹਾ ਜਦੋਂ ਬੰਦੇ ਨੂੰ ਧੀਰਜ ਕੋਈ ਨਾ ਦੇ ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਜੇ ਕੋ ਹੋਵੇ ਦੁਬਲਾ ਲੰਗ ਭੁੱਖ ਕੀ ਪੀਰ ਪੀਰ ਗਈ ਜਿਹੜੀ ਮੈਂ ਬੇਨਤੀ ਕਰਨ ਲੱਗਾ ਵਾ ਸਿਰਫ ਇੱਕ ਤੁਕ ਤੇ ਪੀਰ ਗਈ ਬਾਧੀ ਮਨ ਪੀਰਾ ਜੇ ਕੋ ਹੋਵੇ ਦੁਬਲਾ ਲੰਗ ਭੁੱਖ ਕੀ ਪੀਰ ਕਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਲ ਨਾ ਕੋ ਕਰੇ ਮੈਂ ਕਿਛ ਹੋਵੇ ਤਾਜ ਪਰ ਨਾ ਡੋਲੀਓ ਮਨ ਚਿਤ ਆਵੇ ਉਸ ਪਾਰ ਬ੍ਰਹਮ ਨੇਚਲ ਹੋਵੇ ਰਾਜ ਸਾਈ ਚੇਤੇ ਆ ਜਾਏ ਤੇ ਅੰਦਰ ਨੂੰ ਧੀਰਜ ਮਿਲਦਾ ਜਿਸ ਦਾ ਕੋਈ ਨੀ ਉਹਨੂੰ ਪਰਮਾਤਮਾ ਦਾ ਨਾਮ ਧੀਰਜ ਦਿੰਦਾ ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ ਕਿ ਦੇਖੋ ਮੇਰਾ ਵਾਹਿਗੁਰੂ ਬਿਲਕੁਲ ਨਿਰਦਈ ਨਹੀਂ ਇਹ ਚ ਕਈ ਵਾਰੀ ਸ਼ਬਦ ਵਰਤਨੀਆ ਨਹੀਂ ਬਖਸ਼ਦਾ ਮੈਂ ਕਿਹਾ ਕਦੀ ਗਣਕਾ ਵੱਲ ਝਾਤੀ ਮਾਰ ਕੇ ਦੇਖੋ ਉਹਦੇ ਜਿੰਨਾ ਜੀਵਨ ਨਿਖੇਧ ਹੋਵੇਗਾ ਸਾਰੀ ਜ਼ਿੰਦਗੀ ਪਾਪਾਂ ਦਾ ਹਾਰ ਗਲ ਵਿੱਚ ਪਾਇਆ ਭਾਈ ਗੁਰਦਾਸ ਕਹਿੰਦੇ ਅੱਜ ਇਸ ਕਰਨੀ ਵਾਲਾ ਆਇਆ ਮਹਾਂਪੁਰਸ਼ ਆਇਆ ਉਹਨੇ ਇੰਨੇ ਸ਼ਬਦ ਕਹੇ ਨੇ ਬੇਟਾ ਪੁੱਤਰੀ ਮੈਂ ਰਾਤ ਰਹਿਣਾ ਕਹਿ ਤੇ ਉਸਦਾ ਅੰਦਰ ਵਹਿ ਤੁਰਿਆ ਸੀ ਕਿ ਧੀ ਸ਼ਬਦ ਪੁੱਤਰੀ ਸ਼ਬਦ ਬੇਟਾ ਕਹਿਣ ਵਾਲਾ ਪਹਿਲੀ ਵਾਰੀ ਕੋਈ ਆਇਆ ਤੇ ਅੰਦਰ ਦਾ ਜਿਹੜਾ ਕਰ ਸੀ ਪਾਟ ਗਿਆ ਰੋ ਕੇ ਕਹਿੰਦੀ ਅੱਜ ਤੀਕਰਾ ਤਨ ਦੇ ਵਪਾਰੀ ਆਏ ਨੇ ਪਹਿਲੀ ਵਾਰ ਆਇਆ ਜਿਹਨੇ ਮੇਰੇ ਵਿੱਚੋਂ ਧੀ ਨੂੰ ਵੇਖਿਆ ਹੈ ਬੱਚੀ ਨੂੰ ਤੱਕਿਆ ਹੈ ਤੇ ਸਾਧੂ ਨੇ ਇੱਕ ਗੱਲ ਕਹੀ ਕੀਤੀ ਹੈ ਜਿਹੜੀ ਜ਼ਿੰਦਗੀ ਲੰਘੀ ਉਹਦਾ ਪਛਤਾਵਾ ਨਾ ਕਰੀ ਜਿਹੜੇ ਚਾਰ ਦਿਨ ਰਹਿੰਦੇ ਨੇ ਤੋਤੇ ਨੂੰ ਰਾਮ ਰਾਮ ਜਪਾਇਆ ਕਰ ਤੇਰੀ ਜ਼ਿੰਦਗੀ ਦਾ ਭਲਾ ਹੋ ਜਾਏਗਾ ਕੀ ਉਸਦੇ ਜੀਵਨ ਵਿੱਚ ਪਲਟਾ ਨਹੀਂ ਆਇਆ ਹਜ਼ੂਰ ਨੇ ਸ਼ਬਦ ਵਰਤੇ ਨੇ ਲਿਬ ਲੱਗੀ ਕਿਸ ਤੋਤਿਓ ਨਿਤ ਪੜਾਏ ਕਰੇ ਅਸੋਤਾ ਪਤ ਉਧਾਰ ਰਾਮ ਨਾਮ ਦੁਰਮਤ ਪਾਪ ਕਲੇਵਰ ਧੋਤਾ ਦੇਖੋ ਨਾਮ ਧੀਰਜ ਦਿੰਦਾ ਪੀਰ ਗਈ ਵਾਧੀ ਮਨ ਧੀਆ ਹੁਣ ਅਗਲੀ ਤੋਖੇ ਜੀ ਮੋਹੋ ਮੋਹ ਦਾ ਅਰਥ ਹੁੰਦਾ ਮੋਹ ਲੈ ਜਾਣ ਹੁਣ ਇੱਕ ਮੋਹ ਦੁਨੀਆਂ ਦੇ ਪਦਾਰਥਾਂ ਦਾ ਅਗਲੀ ਤੋਕੇ ਆਨੰਦ ਧੁਨੀ ਪਿਆਰਿਓ ਇਹ ਮੈਂ ਅਰਥ ਜ਼ਰੂਰ ਕਰ ਦਿੰਦਾ ਪਿਆ ਸ਼ਬਦ ਦੇ ਪਰ ਇਹ ਜਿਹੜਾ ਸ਼ਬਦ ਹੈ ਉਸ ਕਮਾਈ ਵਾਲੇ ਤੇ ਟੁਕਦਾ ਪਿਆ ਜਿਹੜਾ ਰੋਜ਼ ਨਾਮ ਬਹਿੰਦਿਆਂ ਉੱਠਦਿਆਂ ਚੱਲਦਿਆਂ ਸੁਣਦਾ ਪਿਆ ਹੈ ਜਿਹਦੇ ਅੰਦਰ ਧੁਨੀ ਚੱਲਦੀ ਪਈ ਹੈ ਜਿਹਨੂੰ ਅਸੀਂ ਸ਼ਬਦ ਵਰਤਦੇ ਹਾਂ ਸੁਰਤ ਧੁਨ ਚੇਲਾ ਮੋਹੋ ਆਨੰਦ ਧੁਨੀ ਕਹਿੰਦੇ ਨੇ ਅੰਦਰ ਨਾਮ ਦੀ ਧੁਨ ਇਹੋ ਜਿਹੀ ਚੱਲਦੀ ਪਈ ਹੈ ਕਿ ਧੁਨ ਮੈਂ ਧਿਆਨ ਵਾਲੇ ਸ਼ਬਦ ਵੀ ਅਸੀਂ ਪੜ੍ਹਨੇ ਕਹਿਣ ਲੱਗੇ ਉਹ ਧੁਨੀ ਨੇ ਮੇਰੇ ਅੰਦਰ ਨੂੰ ਮੋਹ ਲਿਆ ਬੜੀ ਮਿੱਠੀ ਧੁਨੀ ਬੜਾ ਰਸ ਹੈ ਉਹਦੇ ਵਿੱਚ ਕਹਿੰਦੇ ਜਦੋਂ ਅੰਦਰ ਉਹ ਸੁਣ ਲੱਗ ਪਈ ਹੈ ਫਿਰ ਬਾਹਰ ਸੁਣਨ ਵਾਲਾ ਚਿੱਤ ਜਿਹੜਾ ਅਪਰਾਮ ਹੋ ਜਾਂਦਾ ਪੀਰ ਗਈ ਬਾਧੀ ਮਨ ਧੂਰ ਧੀਰਾ ਮੋਹੋ ਆਨੰਦ ਧੁਨੀ ਹੁਣ ਉਪਜੀ ਉਚਾਓ ਅੰਦਰ ਦਾ ਕਲੇਸ਼ ਚਲਾ ਗਿਆ ਮਨ ਇੱਕ ਚਾਹ ਪੈਦਾ ਹੋਇਆ ਕਿਹਦੇ ਲਈ ਮਿਲਨ ਪ੍ਰਭ ਪ੍ਰੀਤਮ ਮਨ ਨੂੰ ਚੰਗਾ ਲੱਗਣ ਵਾਲਾ ਪਰਮਾਤਮਾ ਉਹਨੂੰ ਮਿਲਣ ਦੇ ਲਈ ਮਨ ਵਿੱਚ ਚਾਹ ਪੈਦਾ ਹੋਇਆ ਸਾਹਿਬ ਕਹਿੰਦੇ ਨੇ ਰਹਿਣ ਨਾ ਜਾਏ ਖਿਮੀ ਹੁਣ ਇੱਕ ਖਿਨ ਵੀ ਮੈਂ ਤੇਰੇ ਤੋਂ ਬਿਨਾਂ ਸਾਈਂ ਰਹਿ ਨਹੀਂ ਸਕਦਾ ਅਗਲਾ ਬਚਨ ਕੀਤਾ ਕਹਿਣ ਲੱਗੇ ਅਨਿਕ ਭਗਤ ਇੱਥੇ ਭਗਤ ਜਿਹੜਾ ਬਹੁ ਬਚਨ ਹੈ ਅਨਿਕ ਦਾ ਅਰਥ ਹੈ ਅਨੇਕਾਂ ਅਨਿਕ ਭਗਤ ਅਨਿਕ ਜਨ ਤਾਰੇ ਹੇ ਪਰਮਾਤਮਾ ਜੀ ਤੇਰੇ ਅਨਾਮ ਨਾਮ ਨੇ ਅਨੇਕਾਂ ਭਗਤ ਤਾਰ ਦਿੱਤੇ, ਅਨੇਕਾਂ ਸੇਵਕ ਤਾਰ ਦਿੱਤੇ। ਸਿਮਰੈ ਅਨਕ ਮੁਨੀ, ਹੁਣ ਨਾਮ ਤੇਰਾ ਇੱਕ ਹੈ। ਤੇ ਮੈਂ ਕਹਿੰਦਾ ਵੇਖੋ ਮੇਰੇ ਦਾਤਾ ਜੀ, ਕਿੰਨੀ ਕੁ ਤੇਰੇ ਨਾਮ ਚ ਬਰਕਤ ਹੈ। ਇੱਕ ਨਾਮ ਨੂੰ ਕਰੋੜਾਂ ਲੋਕ ਜਪਦੇ ਨੇ ਤੇ ਇੱਕੋ ਵੇਲੇ ਇੱਕੋ ਨਾਮ ਸਾਰੇ ਲੋਕਾਂ ਨੂੰ ਸ਼ਾਂਤੀ ਕਹਿ ਦਿੰਦਾ। ਹੁਣ ਨਾਮ ਇੱਕ ਹੈ। ਆਸਾ ਕੀ ਵਾਰ ਇੱਥੇ ਵੀ ਪੜੀ ਗਈ, ਆਸਾ ਕੀ ਵਾਰ ਹੋਰ ਵੀ ਸ਼ਹਿਰਾਂ ਵਿੱਚ ਇਸ ਵੇਲੇ ਪੜਦੇ ਹੋਏ ਨੇ। ਮੈਂ ਕਹਿੰਦਾ ਇੱਕੋ ਵਾਰ, ਇੱਕੋ ਸ਼ਬਦ, ਇੱਕੋ ਵੇਲੇ ਕਰੋੜਾਂ ਬੰਦਿਆਂ ਦੇ ਅੰਦਰ ਨੂੰ ਦਿਖਾ ਪਿਆ ਦਿੰਦਾ, ਕਿਹੋ ਜਿਹੀ ਬਰਕਤ ਹੈ ਨਾਮ ਵਿੱਚ। ਸਾਹਿਬ ਕਹਿਣ ਲੱਗੇ, ਅਨਕ ਭਗਤ ਅਨਕ ਜਨਤਾਰੇ ਸਿਮਰੈ ਅਨਕ ਮੁਨੀ। ਕਹਿੰਦੇ ਜਿਹਨੂੰ ਨਾਮ ਮਿਲ ਗਿਆ ਉਹ ਕਹਿੰਦਾ ਅੰਦੁਲੇ ਟਿਕ, ਟਿਕ ਦਾ ਅਖਰੀ ਅਰਥ ਹੁੰਦਾ ਸਹਾਰਾ। ਅੰਨੇ ਬੰਦੇ ਲਈ ਨਾਮ ਡਗੋਰੀ ਬਣ ਗਿਆ। ਨਿਰਧਨ ਧਨ ਪਾਇਓ, ਤੇ ਜਿਹੜਾ ਨਿਰਧਨ ਹੈ ਨਾ, ਜਿਹਦੇ ਕੋਲ ਧਨ ਕੋਈ ਨਹੀਂ, ਮਾਲਕ ਨੇ ਮਿਹਰ ਕੀਤੀ, ਨਾਮ ਉਹਦੇ ਲਈ ਧਨ ਬਣ ਗਿਆ। ਪ੍ਰਭ ਨਾਨਕ ਅਨੇਕ ਗੁਣੀ, ਕਹਿੰਦੇ ਮੇਰਾ ਵਾਹਿਗੁਰੂ ਅਨੇਕਾਂ ਗੁਣਾਂ ਦਾ ਮਾਲਕ ਹੈ, ਪਰ ਜਿਹਨੇ ਨਾਮ ਸੁਣਿਆ ਗੁਰੂ ਅਰਜਨ ਸਾਹਿਬ, ਕਿਹਨੂੰ ਦਾਤਾਂ ਮਿਲ ਜਾਂਦੀਆਂ ਨੇ। ਵਾਹਿਗੁਰੂ ਮਿਹਰ ਕਰੇ ਸਾਨੂੰ ਨਾਮ ਸੁਣਦੀ ਚਾਹਤ ਆ ਜਾਏ। ਇਹਨੂੰ ਇਸ ਕਰਕੇ ਨਾ ਤੇ ਸੱਚ ਦੇਈਏ, ਅੱਖਾਂ ਬੰਦ ਕਰਕੇ ਨਾਮ ਜਪਣਾ ਜੀ, ਇਹ ਕੋਈ ਸਿੱਖੀ ਵਾਲਾ ਕਰਮ ਥੋੜਾ ਹੈ। ਕਿਸ ਕਹਿੰਦੇ ਨੇ ਸੱਜਣ, ਇਹ ਜੋਗੀਆਂ ਵਾਲਾ ਕਰਮ, ਇਹ ਖੱਟ ਵਾਲਾ ਕਰਮ ਹੈ। ਮੈਂ ਬੇਨਤੀ ਕਰਾਂ, ਨਹੀਂ ਜੇ ਅਸੀਂ ਸਵਾਤ ਲੈਂਦੇ ਹਾਂ ਨਾ, ਸਵਾਤ ਲੈਣਾ ਜੋਗੀਆਂ ਵਾਲਾ ਕੱਲਾ ਕਰਮ ਤੇ ਨਹੀਂ। ਹਜ਼ੂਰ ਨੇ ਮਿਹਰ ਕੀਤੀ, ਦੇਖੋ ਨਾਮ ਸੁਣਨ ਵਾਸਤੇ ਕਈ ਸੱਜਣ ਐਸੇ ਨੇ ਜਿਹੜੇ ਕੁਝ ਸਮਾਂ ਬਹਿੰਦੇ ਨੇ ਤੇ ਅੰਦਰ ਨਾਮ ਚੱਲ ਜਾਂਦਾ। ਉਹਦਾ ਕਾਰਨ ਉਹਨਾਂ ਦੇ ਪੂਰਬਲੇ ਜਨਮ ਦੀ ਨਾਲ ਖੇਡ ਚੱਲਦੀ ਨੇ। ਪੂਰਬਲੀ ਪਤਾ ਨੀ ਕਿੰਨੀ ਕੁ ਕਮਾਈ ਹੁੰਦੀ। ਕਈ ਐਸੇ ਹੁੰਦੇ ਨੇ ਜਿਹੜੇ ਕਈ ਕਈ ਸਾਲ ਲਾਉਂਦੇ ਨੇ, ਜਦੋਂ ਅੰਦਰ ਸ਼ੁੱਧ ਪਵਿੱਤਰ ਹੁੰਦਾ ਆਪਣੇ ਆਪ ਅੰਦਰ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ। ਦਾਤਾ ਜੀ ਮਿਹਰ ਕਰਨ, ਸਾਨੂੰ ਵੀ ਅੰਦਰੋਂ ਨਾਮ ਸੁਣਨ ਦੀ ਦਾਤ ਬਖਸ਼ ਦੇਣ। ਅੱਜ ਕਿੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ ਜੇ ਹੋਈਆਂ ਬੇਅੰਤ ਭੁੱਲਾਂ, ਕਿਰਪਾਲੂ ਸਾਧ ਸੰਗਤ ਜੀ ਆਪ ਮਿਹਰ ਕਰਕੇ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।